ਸਤਿਗੁਰੂ ਜੀ ਕੀ ਸੱਚ ਨਿਵਾਸ ਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚਾ ਸਿੱਖ ਜਗਤ ਅੱਜ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਰੂਪ ਸੋਢੀ ਸੁਲਤਾਨ ਬੇਅੰਤ ਬਖਸ਼ਿਸ਼ਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ। ਕੱਤਕ ਸੁਦੀ ਦੂਜ ਦਾ ਦਿਹਾੜਾ ਹੈ ਅੱਜ, ਕੱਤਕ ਵਦੀ ਦੂਜ, ਭਾਵ ਕਿ ਕੱਤਕ ਦੀ ਪੁੰਨਿਆ ਤੋਂ ਦੋ ਦਿਨ ਬਾਅਦ ਵਾਲਾ ਜਿਹੜਾ ਦਿਹਾੜਾ ਹੈ ਉਹ ਕੱਤਕ ਵਦੀ ਦੂਜ ਕਹਾਉਂਦਾ ਹੈ। ਕੱਤਕ ਵਦੀ ਦੂਜ ਸੰਮਤ 1591 ਬਿਕਰਮੀ ਨੂੰ 2 ਨਵੰਬਰ 1534 ਈਸਵੀ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਹੋਇਆ। ਮਾਤਾ ਦਇਆ ਕੌਰ ਜੀ, ਜਿਨ੍ਹਾਂ ਨੂੰ ਮਾਤਾ ਖੇਮ ਕੌਰ ਜੀ ਵੀ ਇਤਿਹਾਸ ਵਿੱਚ ਕਿਹਾ ਗਿਆ ਹੈ, ਲਾਹੌਰ ਚੂਨਾ ਮੰਡੀ ਵਿੱਚ ਪ੍ਰਕਾਸ਼ ਹੋਇਆ। ਬਚਪਨ ਦੀ ਅਵਸਥਾ ਤੋਂ ਹੀ ਵੈਰਾਗਮਈ ਤੇ ਪਰਉਪਕਾਰੀ ਸੁਭਾਅ, ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖੀ, ਗੁਰੂ ਕੀ ਸੰਗਤ ਪ੍ਰਾਪਤ ਹੋਈ। ਅਤਿਅੰਤ ਨਿਮਰਤਾ ਔਰ ਨਿਰਮਾਣਤਾ ਦੇ ਨਾਲ ਗੁਰੂ ਘਰ ਵਿਖੇ ਸੇਵਾ ਕਰਨ ਲੱਗੇ। ਸਾਰਾ ਸਾਰਾ ਦਿਨ ਸੇਵਾ ਤੇ ਸਿਮਰਨ ਦੇ ਵਿੱਚ ਹੀ ਬਤੀਤ ਹੁੰਦਾ। ਇਤਿਹਾਸ ਵਿੱਚ ਵਰਣਨ ਹੈ, ਬੌਲੀ ਸਾਹਿਬ ਜੀ ਦੀ ਸੇਵਾ ਚੱਲਦੀ ਸੀ। ਮਿੱਟੀ ਪੁੱਟ ਪੁੱਟ ਸੰਗਤਾਂ ਬਾਹਰ ਦੂਰ ਟਿਕਾਣੇ ਤੇ ਜਾ ਕੇ ਸੁੱਟਦੀਆਂ ਸਨ। ਕੋਈ ਮਿੱਟੀ ਪੁੱਟਦਾ, ਕੋਈ ਤਸਲਿਆਂ ਵਿੱਚ ਭਰਦਾ, ਕੋਈ ਭਰੇ ਹੋਏ ਮਿੱਟੀ ਦੇ ਬਾਲਟਿਆਂ ਨੂੰ ਚੁੱਕ ਕੇ ਬਾਹਰ ਸੁੱਟ ਕੇ ਆਉਂਦਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਵੀ ਉਹ ਮਿੱਟੀ ਬਾਹਰ ਸੁੱਟਣ ਦੀ ਸੇਵਾ ਸੰਭਾਲੀ ਹੈ। ਜਦੋਂ ਮਿੱਟੀ ਭਰਨ ਵਾਲਿਆਂ ਦੇ ਅੱਗੇ ਆ ਕੇ ਆਪਣਾ ਤਸਲਾ ਰੱਖਦੇ ਨੇ ਤਾਂ ਇੱਕ ਟੱਕ ਨਿਗਾਹ ਦੇ ਨਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਵੱਲੇ ਤੱਕੀ ਜਾਂਦੇ, ਗੁਰੂ ਕੇ ਦੀਦਾਰ ਕਰੀ ਜਾਂਦੇ। ਕਈ ਵਾਰ ਮਿੱਟੀ ਭਰਨ ਹਾਰੇ ਵੱਧ ਮਿੱਟੀ ਵੀ ਭਰ ਦਿੰਦੇ, ਬਹੁਤ ਜ਼ਿਆਦਾ ਭਾਰ ਕਰ ਦਿੰਦੇ, ਪਰ ਆਪ ਜੀ ਕਦੇ ਨਾ ਚਿਤਾਰਦੇ, ਉਸੇ ਤਰ੍ਹਾਂ ਹੀ ਚੁੱਕ ਕੇ ਤੁਰ ਪੈਂਦੇ ਤੇ ਮਿੱਟੀ ਸੁੱਟ ਕੇ ਆ ਕੇ ਫਿਰ ਭਰਨ ਵਾਸਤੇ ਤਸਲਾ ਭਰਨ ਵਾਲਿਆਂ ਦੇ ਅੱਗੇ ਰੱਖ ਕੇ ਆਪ ਫਿਰ ਸਤਿਗੁਰੂ ਜੀ ਦੇ ਸੁੰਦਰ ਮੁਖੜੇ ਵੱਲ ਤੱਕਦੇ ਰਹਿੰਦੇ ਸਨ। ਇਉਂ ਸੇਵਾ ਕਰਦਿਆਂ ਕਰਦਿਆਂ ਹੀ ਸੰਮਤ 1613 ਬਿਕਰਮੀ ਨੂੰ ਆਪ ਜੀ ਦਾ ਆਨੰਦ ਕਾਰਜ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਹੋਇਆ। ਭਾਵੇਂ ਹੁਣ ਗੁਰੂ ਘਰ ਦੇ ਦਾਮਾਦ ਬਣ ਚੁੱਕੇ ਹਨ, ਪਰ ਹਿਰਦੇ ਦੇ ਵਿੱਚ ਐਸੀ ਕੋਈ ਭਾਵਨਾ ਨਹੀਂ ਕਿ ਮੈਂ ਇੱਥੇ ਦਾ ਦਾਮਾਦ ਹਾਂ, ਮੈਨੂੰ ਕੋਈ ਸਤਿਕਾਰ ਮਿਲੇ, ਮੈਨੂੰ ਵਿਸ਼ੇਸ਼ ਦਰਜਾ ਮਿਲੇ। ਉਸੇ ਹੀ ਨਿਮਰਤਾ ਔਰ ਨਿਰਮਾਣਤਾ ਦੇ ਨਾਲ ਆਪ ਜੀ ਸੇਵਾ ਕਰਦੇ ਰਹੇ ਸਨ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਲਾਹੌਰ ਤੋਂ ਸ਼ਰੀਕੇ ਦੇ ਕੁਝ ਸੋਢੀ ਕਿਸੇ ਪਾਸੇ ਜਾਂਦਿਆਂ ਹੋਇਆਂ ਰਸਤੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਟਿਕੇ। ਉਹਨਾਂ ਨੇ ਇਹ ਖਿਆਲ ਕੀਤਾ ਕਿ ਸਾਡੀ ਕੁੱਲ ਦਾ ਨੀਂਗਰ ਇੱਥੇ ਰਹਿੰਦਾ ਹੈ ਅਤੇ ਗੁਰੂ ਘਰ ਦਾ ਉਹ ਜਵਾਈ ਹੈ, ਆਪਾਂ ਉੱਥੇ ਚੱਲੀਏ, ਸਾਨੂੰ ਬੜਾ ਮਾਣ ਸਤਿਕਾਰ ਮਿਲੇਗਾ। ਇਹ ਦੁਨਿਆਵੀ ਸੋਚ ਹੈ, ਗੁਰੂ ਘਰ ਵਿੱਚ ਜਦੋਂ ਜਾਈਏ ਆਪਾਂ ਦੁਨਿਆਵੀ ਮਾਣ ਸਤਿਕਾਰ ਪ੍ਰਾਪਤ ਕਰਨ ਦੀ ਇੱਛਾ ਲੈ ਕੇ ਨਾ ਜਾਈਏ, ਬਲਕਿ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ, ਨਿਯਮ ਤਾਂ ਇਹ ਬਣਦਾ ਹੈ। ਪਰ ਜਿਹੜੇ ਜਾਤ ਔਰ ਕੁਲ ਦੇ ਅਭਿਮਾਨੀ ਸਨ, ਉਹਨਾਂ ਨੇ ਇਹ ਖਿਆਲ ਕਰਦਿਆਂ ਕਿ ਆਪਾਂ ਲੜਕੇ ਪੱਖ ਦੇ ਹਾਂ, ਸਾਡਾ ਇਹ ਬਾਲਕਾ ਗੁਰੂ ਘਰ ਵਿੱਚ ਵਿਆਹਿਆ ਹੋਇਆ ਹੈ, ਇਸ ਲਈ ਸਾਨੂੰ ਬੜਾ ਸਤਿਕਾਰ ਮਿਲੇਗਾ। ਜਦੋਂ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਤਾਂ ਅੱਗੋਂ ਸਤਿਗੁਰੂ ਰਾਮਦਾਸ ਜੀ ਮਿੱਟੀ ਦਾ ਟੋਕਰਾ ਸਿਰ ਤੇ ਚੁੱਕੀ ਹੋਈ ਮਿੱਟੀ ਸੁੱਟਣ ਜਾਂਦੇ ਹੋਏ ਦਿਖਾਈ ਦਿੱਤੇ। ਕਿਰ ਕਿਰ ਕੇ ਮਿੱਟੀ, ਆਪ ਜੀ ਦਾ ਲੰਬੇਰਾ, ਦਾੜਾ ਔਰ ਚਿਹਰਾ, ਬਸਤਰ ਸਾਰੇ ਹੀ ਭਰੇ ਹੋਏ ਨੇ। ਵੇਖ ਕੇ ਉਹਨਾਂ ਬੜਾ ਇਤਰਾਜ਼ ਕੀਤਾ ਸੀ। ਜਾ ਕੇ ਸਤਿਗੁਰੂ ਅਮਰਦਾਸ ਜੀ ਨੂੰ ਵੀ ਉਲਾਮਾ ਦਿੱਤਾ ਕਿ ਭਲਾ ਆਪਣੇ ਸੰਬੰਧੀਆਂ ਦੇ ਨਾਲ ਕੋਈ ਇਹੋ ਜਿਹਾ ਸਲੂਕ ਕਰਦਾ। ਪਰ ਜਦ ਸਤਿਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਆਪਣੇ ਹਜ਼ੂਰ ਬੁਲਾਇਆ ਕਿ ਤੁਹਾਡੇ ਸੰਬੰਧੀ ਕੀ ਕਹਿੰਦੇ ਨੇ, ਤਾਂ ਆਪ ਜੀ ਨੇ ਨਿਮਰਤਾ ਦੇ ਨਾਲ ਬਚਨ ਕੀਤਾ ਸੀ, ਇਹ ਅਣਜਾਣ ਹਨ, ਗੁਰੂ ਕੀ ਸੇਵਾ ਦੀ ਮਹਾਨਤਾ ਨਹੀਂ ਜਾਣਦੇ, ਇਹ ਜੋ ਕਹਿੰਦੇ ਹਨ ਕਹਿਣ ਦਿਓ, ਮਹਾਰਾਜ ਆਪ ਜੀ ਕਿਰਪਾ ਕਰਕੇ ਮੈਨੂੰ ਸੇਵਾ ਦੇ ਵਿੱਚ ਹੀ ਲਾਈ ਰੱਖੋ। ਐਸੀ ਨਿਮਰਤਾ, ਐਸਾ ਤਿਆਗ, ਐਸਾ ਆਪਣਾ ਆਪਾ ਆਪ ਜੀ ਨੇ ਗਵਾਇਆ ਹੈ। ਤਾਂ ਹੀ ਤਾਂ ਭੱਟਾ ਨੇ ਆਪ ਜੀ ਕੀ ਪਾਵਨ ਉਪਮਾ ਵਿੱਚ ਬਚਨ ਕੀਤੇ, ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ, ਸਿਰ ਆਤਪਤ ਸੱਚੋ, ਤਖਤ ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸਤਸਲ ਭਾਣ, ਤੂੰ ਅਟਲ ਰਾਜ ਅਭਗ ਦਲ। ਇਉਂ ਹਰ ਪ੍ਰਕਾਰ ਦੇ ਔਗਣਾਂ ਵਿਕਾਰਾਂ ਨੂੰ ਵਸ ਵਿੱਚ ਰੱਖਿਆ, ਆਪਣੇ ਨੇੜੇ ਨਹੀਂ ਫਟਕਣ ਦਿੱਤਾ। ਸੋ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆਂ ਆਪ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਤੋਂ 1615 ਬਿਕਰਮੀ ਵਿੱਚ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਦਾ ਜਨਮ ਹੋਇਆ। 1618 ਬਿਕਰਮੀ ਵਿੱਚ ਦੂਸਰੇ ਪੁੱਤਰ ਬਾਬਾ ਮਹਾਂਦੇਵ ਜੀ ਨੇ ਜਨਮ ਲਿਆ। ਸੰਮਤ 1620 ਬਿਕਰਮੀ ਵਿੱਚ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ। ਗੁਰੂ ਘਰ ਦੇ ਵਿੱਚ ਨਿਮਰਤਾ ਤੇ ਨਿਰਮਾਣਤਾ ਨਾਲ ਸੇਵਾ ਕਰਦੇ ਹੋਏ ਐਸੇ ਪ੍ਰਵਾਨ ਚੜ੍ਹੇ ਕਿ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ। ਭਾਦਰੋਂ ਸੁਦੀ ਤ੍ਰੌਦਸੀ ਸੰਮਤ 1636 ਬਿਕਰਮੀ 9 ਸਤੰਬਰ 1594 ਈਸਵੀ ਨੂੰ ਆਪ ਜੀ ਗੁਰਤਾ ਦੇ ਮਾਲਕ ਬਣੇ। ਧੰਨ ਸਤਿਗੁਰੂ ਅਮਰਦਾਸ ਜੀ ਨੇ ਸਭ ਕੁਝ ਹੀ ਆਪ ਜੀ ਨੂੰ ਬਖਸ਼ਿਸ਼ ਕੀਤਾ, ਸਿੱਖੀ ਬਖਸ਼ੀ, ਆਪਣੀ ਸਪੁੱਤਰੀ ਦਾ ਰਿਸ਼ਤਾ ਆਪ ਜੀ ਨਾਲ ਕੀਤਾ, ਵਿਆਹ ਕੀਤਾ, ਜਿੱਥੇ ਹੋਰ ਅਨੇਕਾਂ ਬਖਸ਼ੀਆਂ, ਆਤਮਿਕ ਗਿਆਨ ਦੀ ਦਾਤ ਬਖਸ਼ੀ, ਨਾਲ ਹੀ ਸਤਿਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਵੀ ਬਖਸ਼ਿਸ਼ ਕੀਤੀ। ਭਾਵ ਕਿ ਜਿਸ ਦਿਨ ਤੋਂ ਆਪ ਜੀ ਗੁਰਤਾ ਤੇ ਸੁਭਾਏਮਾਨ ਹੋਏ, ਇਤਿਹਾਸ ਦੱਸਦਾ ਕਿ ਉਸ ਦਿਨ ਆਪ ਜੀ ਦੀ ਸਰੀਰਕ ਉਮਰਾ ਸਮਾਪਤ ਸੀ, ਪਰ ਆਪ ਜੀ ਦੀ ਸੇਵਾ ਭਾਵਨਾ ਨੂੰ ਔਰ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੇ ਸਿਦਕ ਨੂੰ, ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਸਤਿਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ ਦੀ ਰਹਿੰਦੀ ਉਮਰ ਆਪ ਜੀ ਨੂੰ ਬਖਸ਼ਿਸ਼ ਕੀਤੀ, ਔਰ ਨਾਲ ਗੁਰਤਾ ਦੀ ਦਾਤ ਬਖਸ਼ਿਸ਼ ਕਰਕੇ ਵੀ ਸਾਰੇ ਜਿੰਨੇ ਸੰਬੰਧੀ ਸਨ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਹੈ ਪੈਰੀ ਪਾਇਆ। ਗੁਰਤਾ ਗੱਦੀ ਤੇ ਸੁਭਾਏਮਾਨ ਹੋ ਕੇ ਆਪ ਜੀ ਨੇ ਗੁਰ ਬਚਨਾਂ ਦੇ ਮੁਤਾਬਕ ਗੁਰੂ ਕਾ ਚੱਕ ਨਾਮ ਦਾ ਨਵਾਂ ਨਗਰ ਵਸਾਇਆ। ਇੱਥੇ ਹੀ ਸਤਿਗੁਰੂ ਅਮਰਦਾਸ ਜੀ ਦੇ ਬਚਨਾਂ ਮੁਤਾਬਕ ਹੀ ਪਹਿਲਾਂ ਸਰੋਵਰ ਦਾ ਟੱਕ ਲਗਾਇਆ ਸੀ। ਇਸ ਗੁਰੂ ਕੇ ਚੱਕ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਬਾਣੀ ਵਿੱਚ ਰਾਮਦਾਸਪੁਰ ਕਹਿ ਕੇ ਲਿਖਿਆ ਹੈ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਔਰ ਫਿਰ ਇੱਥੇ ਆਪ ਜੀ ਦੇ ਉਹ ਸਰੋਵਰ ਦੇ ਲਗਾਏ ਹੋਏ ਟੱਪ ਨੂੰ ਸੰਪੂਰਨ ਕਰਦਿਆਂ, ਉਹ ਸਰੋਵਰ ਪੂਰਾ ਕਰਦਿਆਂ ਸਤਿਗੁਰੂ ਅਰਜਨ ਦੇਵ ਜੀ ਨੇ ਫਿਰ ਉਸ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ। ਉਸ ਅੰਮ੍ਰਿਤਸਰ ਦੇ ਨਾਮ ਤੇ ਗੁਰੂ ਕੇ ਚੱਕ ਅਥਵਾ ਰਾਮਦਾਸਪੁਰ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਹੀ ਹੋਇਆ। ਬੜੇ ਬੜੇ ਮਹਾਨ ਪਰ ਉਪਕਾਰ ਦੇ ਕਾਰਜ ਆਪ ਜੀ ਨੇ ਕੀਤੇ ਨੇ, ਬੜੀਆਂ ਬਖਸ਼ਿਸ਼ਾਂ ਦੇ ਨਾਲ ਆਪਣੇ ਦਰ ਤੇ ਆਈਆਂ ਸੰਗਤਾਂ ਨੂੰ ਨਿਵਾਜਿਆ ਹੈ। ਬਾਬਾ ਆਦਮ ਜੀ ਵਰਗਿਆਂ ਨੂੰ ਬਿਰਧ ਉਮਰ ਵਿੱਚ ਵੀ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਔਰ ਫਿਰ ਇਉਂ ਉਹਨਾਂ ਦੇ ਗ੍ਰਹਿ ਅੰਦਰ ਸਿੱਖੀ ਦੀ ਦਾਤ, ਇਹ ਵੀ ਆਪ ਜੀ ਨੇ ਜੁਗੋ ਜੁਗ ਅਟਲ ਹੀ ਬਖਸ਼ਿਸ਼ ਕੀਤੀ। ਅਨੇਕਾਂ ਆਪ ਜੀ ਦੇ ਪਰ ਉਪਕਾਰ ਹਨ, ਗਿਣੇ ਨਹੀਂ ਜਾ ਸਕਦੇ। ਰਾਏ ਸੱਤਾ ਬਲਵੰਡ ਜੀ ਬਚਨ ਕਰਦੇ ਨੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਤੇ ਆ ਸਮੂਹ ਸੰਗਤਾਂ ਨੇ ਪਰਮਾਤਮਾ ਦਾ ਰੂਪ ਜਾਣ ਕੇ ਆਪ ਜੀ ਨੂੰ ਨਮਸਕਾਰਾਂ ਕੀਤੀਆਂ ਨੇ ਤੇ ਜਿਨ੍ਹਾਂ ਨੇ ਗੁਰੂ ਰੂਪ ਜਾਣਿਆ ਪਰਮਾਤਮਾ ਦਾ ਰੂਪ ਕਰਕੇ ਮੰਨਿਆ ਉਹਨਾਂ ਤੇ ਕਿਰਪਾ ਵੀ ਐਸੀ ਹੋਈ ਕਿ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰਵਾਰਿਆ। ਉਹਨਾਂ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਔਗਣ ਸਮੂਹ ਵਿਕਾਰਾਂ ਦੇ ਸਹਿਤ ਮਾਰ ਕੇ ਕੱਢ ਦਿੱਤੇ, ਉੱਚ ਅਧਿਆਤਮਿਕ ਜੀਵਨ ਵਾਲੇ ਬਣਾ ਲਿਆ, ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰ ਦਿੱਤਾ। ਅਨੇਕਾਂ ਗੁਣ ਹਨ ਬਹੁਤ ਵਡਿਆਈਆਂ ਮੇਰੇ ਸਾਹਿਬੈ ਨਹਿ ਜਾਹੀ ਗਣੀਆਂ। ਅਨੇਕਾਂ ਗੁਣ ਹਨ ਅਨੇਕਾਂ ਪਰ ਉਪਕਾਰ ਹਨ ਜੋ ਕਦੇ ਵੀ ਗਿਣੇ ਨਹੀਂ ਜਾ ਸਕਦੇ। ਜਿਹੇ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਹੀ ਮਨ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਮੂਹ ਸੰਤ ਜਿਨ੍ਹਾਂ ਧਰਮੀਆਂ ਦਾ ਸਹਾਰਾ ਉਹ ਮੇਰੇ ਦਾਤਾਰ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਗੁਰੂ ਗਰੀਬ ਨਿਵਾਸ ਜੀ ਹਨ। ਸੋ ਇਉਂ ਆਪ ਜੀ ਨੇ ਤਕਰੀਬਨ 6 ਸਾਲ 11 ਮਹੀਨੇ 20 ਦਿਨ ਗੁਰਤਾ ਗੱਦੀ ਤੇ ਸੁਸ਼ੋਭਿਤ ਰਹਿ ਕੇ ਬੇਅੰਤ ਸੰਗਤਾਂ ਦਾ ਉਧਾਰ ਕਰਦਿਆਂ ਪਾਰ ਉਤਾਰਾ ਕਰਦਿਆਂ ਹੋਇਆਂ ਆਤਮਿਕ ਗਿਆਨ ਦੀ ਦਾਤ ਬਖਸ਼ੀ ਹੈ, ਨਾਮ ਬਾਣੀ ਦੇ ਭੰਡਾਰੇ ਵਰਤਾਏ ਹਨ ਔਰ ਫਿਰ ਇਉਂ ਕੁੱਲ 47 ਸਾਲ ਤੇ 16 ਦਿਨ ਸਰੀਰਕ ਹਯਾਤੀ ਦੇ ਵਿੱਚ ਰਹਿ ਕੇ ਫਿਰ ਆਪ ਜੀ ਭਾਦਰੋਂ ਸੁਦੀ 30 ਸੰਮਤ 1638 ਬਿਕਰਮੀ ਨੂੰ ਜੋਤੀ ਜੋਤ ਸਮਾਏ ਨੇ। ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਤਾ ਦੀ ਦਾਤ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਨੂੰ ਬਖਸ਼ਿਸ਼ ਕੀਤੀ। ਸੋ ਅੱਜ ਭਾਦਰੋਂ ਵਧੀ ਦੂਜ ਦਾ ਦਿਹਾੜਾ ਹੈ ਜੋ ਅਸਲੀ ਦਿਹਾੜਾ ਸਤਿਗੁਰੂ ਜੀ ਦੇ ਪ੍ਰਕਾਸ਼ ਧਾਰਨ ਦਾ। ਪਿਛਲੇ ਸਮੇਂ ਤੋਂ ਇਸ ਦਿਹਾੜੇ ਵਿੱਚ ਫਰਕ ਪਾ ਕੇ ਇਸ ਨੂੰ ਅੰਗਰੇਜ਼ੀ ਤਰੀਕ ਮੁਤਾਬਕ 9 ਅਕਤੂਬਰ ਨੂੰ ਪੱਕਾ ਕਰ ਦਿੱਤਾ ਗਿਆ ਸੀ, ਪਰ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਐਤਕੀ ਫਿਰ ਉਹ ਪ੍ਰਾਤਨ ਰਵਾਇਤ ਜੋ ਅਸਲੀ ਦਿਹਾੜਾ ਹੈ ਉਸ ਦੇ ਮੁਤਾਬਕ ਅੱਜ ਥਾਵਾਂ ਥਾਵਾਂ 'ਤੇ ਗੁਰੂ ਕੀਆਂ ਸੰਗਤਾਂ ਨੇ ਗੁਰੂ ਕਾ ਪ੍ਰਕਾਸ਼ ਪੁਰਬ ਮਨਾਇਆ ਹੈ ਅਤੇ ਮਨਾ ਰਹੀਆਂ ਨੇ। ਕੋਈ ਔਖਾ ਨਹੀਂ ਚੇਤੇ ਰੱਖਣਾ, ਯਾਦ ਰੱਖਣਾ, ਬਸ ਇਹ ਆਪਾਂ ਚੇਤੇ ਰੱਖ ਲਈਏ ਕਿ ਕੱਤਕ ਦੀ ਜਿਹੜੀ ਪੁੰਨਿਆ ਹੈ, ਵਾਹਿਗੁਰੂ ਜਿਹੜੀ ਕੱਤਕ ਦੀ ਸੋ ਪੂਰਨਮਾਸ਼ੀ ਆਉਂਦੀ ਹੈ ਉਸ ਤੋਂ ਪਹਿਲਾਂ, ਅਤੇ ਜਿਹੜੀ ਕੱਤਕ ਦੇ ਮਹੀਨੇ ਦੀ ਮੱਘਰ ਦੇ ਮਹੀਨੇ ਦੀ ਪੁੰਨਿਆ ਆਉਂਦੀ ਹੈ ਉਸ ਤੋਂ 2 ਦਿਨ ਬਾਅਦ, ਕਿਉਂਕਿ ਮੱਘਰ ਸੁਦੀ ਪੂਰਨਮਾਸ਼ੀ ਪਰਸੋਂ ਲੰਘੀ ਹੈ ਅਤੇ ਮੱਘਰ ਦੀ ਪੁੰਨਿਆ ਤੋਂ 2 ਦਿਨ ਬਾਅਦ ਕੱਤਕ ਵਧੀ ਦੂਜ ਦਾ ਦਿਨ ਆ ਜਾਂਦਾ ਹੈ। ਸੋ ਇਹ ਮੱਘਰ ਦੀ ਪੁੰਨਿਆ ਤੋਂ 2 ਦਿਹਾੜੇ ਬਾਅਦ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇਹ ਸਾਡੀ ਪ੍ਰਾਤਨ ਰਵਾਇਤ ਹੈ, ਇਹ ਸਾਡਾ ਪੁਰਾਣਾ ਗੁਰੂ ਘਰ ਦਾ ਪ੍ਰਵਾਨਿਤ ਕੈਲੰਡਰ ਹੈ ਜਿਸ ਦੇ ਮੁਤਾਬਕ ਸਦੀਆਂ ਤੋਂ ਆਪਾਂ ਗੁਰੂ ਕੇ ਪੁਰਬ ਮਨਾਉਂਦੇ ਆਉਂਦੇ ਹਾਂ। ਸੋ ਅੱਜ ਕੱਤਕ ਵਧੀ ਦੂਜ ਦਾ ਇਹ ਦਿਨ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰੂ ਕਿਰਪਾ ਕਰਨ ਜੋ ਆਪ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ, ਅੰਮ੍ਰਿਤ ਰੂਪ ਗੁਰਬਾਣੀ ਵਿੱਚੋਂ ਆਪਾਂ ਪੜ੍ਹਦੇ ਆਏ ਸੁਣਦੇ ਆਏ ਹਾਂ, ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਹੀ ਪਾਵਨ ਬਚਨ ਹਨ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਜੋ ਰਹਿਣੀ ਬਹਿਣੀ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਦੱਸੀ ਹੈ, ਸਾਡਾ ਜੀਵਨ ਐਸਾ ਬਣ ਸਕੇ, ਆਪਾਂ ਸਤਿਗੁਰੂ ਕੀ ਸਿੱਖਿਆ ਦੇ ਧਾਰਨੀ ਬਣ ਸਕੀਏ। ਆਪ ਜੀ ਨੇ ਦਰਸ਼ਨ ਦੀ ਦਾਰੇ ਕੀਤੇ, ਬਾਣੀ ਸੁਣੀ, ਕਿੱਡੀ ਸੁੰਦਰ ਰਚਨਾ ਆਪ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਦੀ ਕਰਕੇ ਸਾਡੇ ਤੇ ਕਿਰਪਾ ਕੀਤੀ, ਸੋਹਣੇ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਓ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਦੇ ਨਾਲ ਆਪਾਂ ਜੁੜੀਏ। ਸਾਧ ਸੰਗਤ ਜੀਓ, ਗੁਰੂ ਕੀ ਕਿਰਪਾ ਦੇ ਸਦਕਾ ਸ੍ਰੀ ਰਾਗ ਜਪਜੀ ਸਾਹਿਬ ਜੀ ਤੋਂ ਆਰੰਭ ਹੋ ਕੇ ਜਪਜੀ ਸਾਹਿਬ, ਸੋਦਰ, ਸੋਹਿਲਾ, ਇਹ ਤਿੰਨੇ ਪ੍ਰਮੁੱਖ ਬਾਣੀਆਂ ਔਰ ਉਹਨਾਂ ਤੋਂ ਉਪਰੰਤ ਸ੍ਰੀ ਰਾਗ ਤੋਂ ਆਰੰਭ ਹੋ ਕੇ ਜੈਜਾਵੰਤੀ ਰਾਗ ਦੀ ਸੰਪੂਰਨਤਾ ਤੱਕ ਆਪਾਂ ਗੁਰੂ ਕੀ ਕਿਰਪਾ ਨਾਲ ਬਾਣੀ ਪੜ੍ਹ ਅਤੇ ਸੁਣ ਚੁੱਕੇ ਹਾਂ। ਹੁਣ ਅੱਗੇ ਸਲੋਕ ਸਹਿਸਕ੍ਰਿਤੀ ਆਰੰਭ ਹੋ ਰਹੇ ਨੇ। ਸਹਿਸਕ੍ਰਿਤੀ ਤੋਂ ਭਾਵ ਸੰਸਕ੍ਰਿਤ ਭਾਸ਼ਾ ਨਹੀਂ, ਬਲਕਿ ਸਹਿਸਕ੍ਰਿਤੀ ਸੰਸਕ੍ਰਿਤ ਦੀ ਵੀ ਜਨਮਦਾਤੀ ਹੈ, ਜਿਹੜੀ ਪ੍ਰਾਤਨ ਪ੍ਰਾਕ੍ਰਿਤ ਭਾਸ਼ਾ ਹੈ। ਪ੍ਰਾਕ੍ਰਿਤ ਤੋਂ ਹੀ ਅੱਗੇ ਇਹ ਸੰਸਕ੍ਰਿਤ ਨਿਕਲਦੀ ਹੈ ਤੇ ਪ੍ਰਾਕ੍ਰਿਤ ਦਾ ਰੂਪ ਹੀ ਸਹਿਸਕ੍ਰਿਤੀ ਹੈ। ਜੇ ਅਸੀਂ ਇਸਦਾ ਪ੍ਰਾਤਨ ਗ੍ਰੰਥਾਂ ਦੇ ਮੁਤਾਬਕ ਮੁਤਾਲਿਆ ਕਰੀਏ ਤਾਂ ਸਹਿਸਕ੍ਰਿਤੀ ਤੋਂ ਭਾਵ ਕਿ ਜਿਹੜਾ ਸਹਿਸ ਮੁਖ ਵਾਲਾ ਸ਼ੇਸ਼ ਨਾਗ ਹੈ ਉਹਦੇ ਮੁਖ ਤੋਂ ਨਿਕਲੀ ਹੋਈ ਜਿਹੜੀ ਭਾਸ਼ਾ ਹੈ ਉਸ ਨੂੰ ਸਹਿਸਕ੍ਰਿਤੀ ਕਿਹਾ ਗਿਆ, ਉਸੇ ਨੂੰ ਪ੍ਰਾਕ੍ਰਿਤ ਕਿਹਾ ਗਿਆ। ਪ੍ਰਾਕ੍ਰਿਤ ਸੰਸਕ੍ਰਿਤ ਦੀ ਜਨਮਦਾਤੀ ਹੈ, ਇਉਂ ਇਹਦੇ ਵਿੱਚੋਂ ਅੱਗੇ ਸੰਸਕ੍ਰਿਤ ਜਨਮ ਲੈ ਕੇ ਆਪਣੇ ਮੌਜੂਦਾ ਰੂਪ ਵਿੱਚ ਆਉਂਦੀ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸੰਸਾਰ ਸਾਗਰ ਦਾ ਪਾਰ ਉਤਾਰਾ ਕਰਦਿਆਂ ਆਮ ਸਾਧਾਰਨ ਲੋਕਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਦਿਆਂ, ਅਧਰਮੀ ਲੋਕਾਂ ਨੂੰ ਧਰਮ ਦੇ ਨਾਲ ਜੋੜਦਿਆਂ ਹੋਇਆਂ ਤੇ ਅਖੌਤੀ ਧਰਮੀਆਂ ਨੂੰ ਸੱਚੇ ਧਰਮੀ ਬਣਾਉਂਦਿਆਂ ਹੋਇਆਂ ਥਾਵਾਂ ਥਾਵਾਂ ਤੇ ਭਾਗ ਲਾਉਂਦਿਆਂ ਸਤਿਗੁਰੂ ਮਹਾਰਾਜ ਗੰਗਾ ਦੇ ਕਿਨਾਰੇ ਕਾਸ਼ੀ ਵਿਖੇ ਬਨਾਰਸ ਵਿਖੇ ਪਹੁੰਚੇ ਹਨ। ਸੋ ਜਦੋਂ ਸਤਿਗੁਰੂ ਗਰੀਬ ਨਿਵਾਸ ਜੀ ਉੱਥੇ ਪਹੁੰਚੇ, ਵਾਰ ਵਾਰ ਡੇਰਾ ਲਾਇਆ, ਗੋਪਾਲ ਦੱਤ ਨਾਮ ਦਾ ਵੇਦਾਂ ਸ਼ਾਸਤਰਾਂ ਦਾ ਚੰਗਾ ਗਿਆਤਾ ਪੰਡਿਤ ਇੱਥੇ ਰਿਹਾ ਕਰਦਾ ਸੀ। ਕਾਸ਼ੀ ਆਰੰਭ ਤੋਂ ਹੀ ਵਿੱਦਿਆ ਦਾ ਘਰ ਰਹੀ ਹੈ। ਅੱਜ ਵੀ ਕਾਸ਼ੀ ਵਿੱਚ ਬਨਾਰਸ ਵਿੱਚ ਬਹੁਤ ਵਿੱਦਿਆ ਦਾ ਪ੍ਰਵਾਹ ਚੱਲਦਾ ਹੈ ਤੇ ਪ੍ਰਾਤਨ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਿਦਵਾਨ ਉੱਥੇ ਰਿਹਾ ਕਰਦੇ ਸਨ। ਸੋ ਉਹਨਾਂ ਨੇ ਭਵਿੱਖਤ ਪੁਰਾਣ ਦੇ ਵਿੱਚੋਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਬਾਰੇ ਪੜ੍ਹਿਆ ਹੋਇਆ ਸੀ ਕਿ ਕਲਯੁੱਗ ਵਿੱਚ ਪਰਮਾਤਮਾ ਦਾ ਰੂਪ ਸਤਿਗੁਰੂ ਨਾਨਕ ਦੇਵ ਜੀ ਆਉਣਗੇ। ਭਾਵੇਂ ਉਸ ਗੱਲ ਦਾ ਪਤਾ ਹੈ ਪਰ ਆਪਣੀ ਵਿੱਦਿਆ ਦਾ ਹੰਕਾਰ ਆਪਣੇ ਮਨ ਅੰਦਰ ਹੈ, ਮੈਂ ਬੜੇ ਗ੍ਰੰਥ ਪੜ੍ਹੇ ਨੇ, ਮੈਂ ਬੜਾ ਵੱਡਾ ਵਿਦਵਾਨ ਵਿੱਦਿਆ ਦਾ ਧਨੀ ਹਾਂ, ਮੇਰੇ ਨਾਲ ਕੋਈ ਚਰਚਾ ਨਹੀਂ ਕਰ ਸਕਦਾ। ਪੁਰਾਣੇ ਜਿਹੜੇ ਵਿਦਵਾਨ ਹੁੰਦੇ ਸਨ ਵੇਦਾਂ ਸ਼ਾਸਤਰਾਂ ਦੇ, ਉਹਨਾਂ ਦਾ ਸੁਭਾਅ ਹੁੰਦਾ ਸੀ ਕਿ ਕਿਸੇ ਹੋਰ ਵਿਦਵਾਨਾਂ ਨੂੰ ਚਰਚਾ ਦੇ ਵਿੱਚ ਹਰਾਉਣਾ ਤੇ ਉਹਨਾਂ ਦੇ ਗ੍ਰੰਥ ਖੋਹ ਲੈਣੇ ਕਿ ਤੂੰ ਗ੍ਰੰਥ ਰੱਖਣ ਦਾ ਹੱਕਦਾਰ ਹੀ ਨਹੀਂ। ਜਦੋਂ ਸਤਿਗੁਰੂ ਮਹਾਰਾਜ ਕਾਸ਼ੀ ਵਿਖੇ ਪਹੁੰਚੇ, ਵਾਰ ਵਾਰ ਉਜਾੜ ਵਿੱਚ ਸਤਿਗੁਰੂ ਜੀ ਨੇ ਆਪਣਾ ਆਸਣ ਰੱਖਿਆ, ਇਹ ਗੋਪਾਲ ਦੱਤ ਨੂੰ ਪਤਾ ਲੱਗਾ। ਆਪਣੀ ਜਿਹੜੀ ਉਹ ਮੰਡਲੀ ਸੀ ਪੰਡਿਤਾਂ ਦੀ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਪਹੁੰਚਿਆ ਤੇ ਜਾ ਕੇ ਕਹਿਣ ਲੱਗਾ, ਜੀ ਮੇਰੇ ਨਾਲ ਚਰਚਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਨਾਮ ਜਪੋ, ਸਿਮਰਨ ਕਰੋ, ਇਹਦੇ ਤੋਂ ਵੱਧ ਚਰਚਾ ਕੀ ਕਰਨੀ ਹੈ। ਕਹਿਣ ਲੱਗਾ, ਨਹੀਂ ਜੀ, ਵੇਦਾਂ ਸ਼ਾਸਤਰਾਂ ਦੀ ਚਰਚਾ ਕਰੋ। ਸਤਿਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਇਸ ਦਾ ਐਸਾ ਸੁਭਾਅ ਤੱਕਿਆ, ਕੁਝ ਦੂਰੀ ਤੇ ਇੱਕ ਕੂਕਰ ਭਾਵ ਇੱਕ ਕੁੱਤਾ ਮਰਿਆ ਪਿਆ ਹੋਇਆ ਦਿਖਾਈ ਦਿੱਤਾ। ਉਹਦੇ ਵੱਲ ਨਜ਼ਰ ਕਰ ਸਤਿਗੁਰਾਂ ਨੇ ਬਚਨ ਕੀਤਾ ਸੀ, ਉੱਠ ਪ੍ਰੇਮੀਆਂ, ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਉੱਠ ਕੇ ਚਰਚਾ ਕਰ। ਸੋ ਪੰਡਿਤ ਦੇ ਮਨ ਵਿੱਚ ਰੰਜ ਆਇਆ, ਕਹਿਣ ਲੱਗਾ ਕਿ ਸਾਡੀ ਬੇਇੱਜ਼ਤੀ ਕਿਉਂ ਕਰਦੇ ਹੋ, ਮਰੇ ਹੋਏ ਕੁੱਤੇ ਨੂੰ ਸਾਡਾ ਭਾਈ ਕਹਿੰਦੇ ਹੋ। ਮਹਾਰਾਜ ਕਹਿਣ ਲੱਗੇ, ਭਾਈ ਤੈਨੂੰ ਹੁਣੇ ਪਤਾ ਲੱਗ ਜਾਂਦਾ ਹੈ। ਉਸ ਕੁੱਤੇ 'ਤੇ ਨਿਗਾਹ ਪਾ ਕੇ ਉਹਦੀ ਆਤਮਾ ਨੂੰ ਸਤਿਗੁਰੂ ਜੀ ਨੇ ਸੁਰਜੀਤ ਕੀਤਾ। ਕਰਨ ਕਾਰਨ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ, ਉਸ ਨੇ ਫਿਰ ਇਉਂ ਸਰੂਪ ਧਾਰਨ ਕਰ ਆਪ ਦੱਸਿਆ ਸੀ ਕਿ ਐ ਗੋਪਾਲ ਦੱਤ, ਸਤਿਗੁਰੂ ਜੀ ਕੁਝ ਗਲਤ ਨਹੀਂ ਕਹਿ ਰਹੇ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ, ਜੋ ਲੰਮੇ ਸਮੇਂ ਤੋਂ ਕੁੱਤੇ ਦੀ ਜੂਨ ਵਿੱਚ ਪਿਆ ਦੁੱਖ ਭੋਗ ਰਿਹਾ ਸੀ। ਅੱਜ ਮੇਰਾ ਅੰਤਮ ਸਮਾਂ ਆਇਆ ਤੇ ਸਤਿਗੁਰੂ ਜੀ ਦੀ ਅੰਮ੍ਰਿਤ ਭਰੀ ਨਿਗਾਹ ਮੇਰੇ ਤੇ ਪੈ ਗਈ, ਮੇਰਾ ਪਾਰ ਉਤਾਰਾ ਹੋ ਰਿਹਾ। ਗੋਪਾਲ ਦੱਤ ਹੈਰਾਨ ਹੋਇਆ, ਕਹਿਣ ਲੱਗਾ, ਮੇਰਾ ਦਾਦਾ ਬਿਸ਼ਨ ਦੱਤ ਬੜਾ ਕਰਮੀ, ਧਰਮੀ, ਸੰਜਮੀ, ਬੜਾ ਵੇਦਾਂ ਸ਼ਾਸਤਰਾਂ ਦਾ ਗਿਆਤਾ, ਐਡਾ ਵੱਡਾ ਵਿਦਵਾਨ, ਉਹ ਕੁੱਤੇ ਦੀ ਜੂਨ ਵਿੱਚ ਕਿਵੇਂ? ਸਾਰੀ ਵਾਰਤਾ ਦੱਸੀ ਕਿ ਤੇਰੇ ਵਰਗਾ ਸੁਭਾਅ ਮੇਰਾ ਵੀ ਸੀ। ਜਿਹੜਾ ਕੋਈ ਫਕੀਰੀ ਵੇਸ ਵਾਲਾ ਕੋਈ ਆਉਂਦਾ ਸੀ, ਮੈਂ ਉਹਨੂੰ ਕਹਿੰਦਾ ਸਾਂ ਕਿ ਜਾਂ ਤਾਂ ਮੈਨੂੰ ਚਰਚਾ ਵਿੱਚ ਹਰਾਓ, ਮੇਰੇ ਨਾਲ ਬਹਿਸ ਮਬਹਿਸਾ ਕਰੋ, ਚਰਚਾ ਕਰੋ, ਅਤੇ ਜਾਂ ਇੱਥੋਂ ਚਲੇ ਜਾਓ। ਇਸੇ ਤਰ੍ਹਾਂ ਇੱਕ ਮਹਾਤਮਾ ਭਜਨਾਨੰਦੀ ਆ ਗਏ। ਉਹ ਆਪਣੀ ਮੌਜ ਵਿੱਚ ਸਿਮਰਨ ਕਰਦੇ, ਬੰਦਗੀ ਕਰਦੇ ਸਨ। ਮੈਂ ਉਹਨਾਂ ਦੇ ਦੁਆਲੇ ਆ ਕੇ ਹੋ ਗਿਆ ਕਿ ਮੇਰੇ ਨਾਲ ਚਰਚਾ ਕਰੋ। ਉਹਨਾਂ ਬਹੁਤ ਮੈਨੂੰ ਟਾਲਿਆ ਕਿ ਜਾਂ ਤੂੰ ਆਪਣਾ ਕੰਮ ਕਰਨ, ਸਾਨੂੰ ਭਜਨ ਬੰਦਗੀ ਕਰਨ ਦੇ। ਪਰ ਮੈਂ ਉਹਨਾਂ ਦੇ ਪਿੱਛੇ ਪਿਆ ਰਿਹਾ, ਲਗਭਗ ਪਹਿਰ ਡੇਢ ਪਹਿਰ ਉਹਨਾਂ ਨੂੰ ਸਤਾਉਂਦਾ ਰਿਹਾ ਕਿ ਜਾਂ ਤਾਂ ਕੋਈ ਚਰਚਾ ਕਰੋ, ਬਹਿਸ ਕਰੋ, ਨਹੀਂ ਤਾਂ ਚਲੇ ਜਾਓ। ਜਦੋਂ ਬਹੁਤਾ ਹੀ ਉਹਨਾਂ ਨੂੰ ਤੰਗ ਕੀਤਾ ਤਾਂ ਉਹ ਭਜਨਾਨੰਦੀ ਮਹਾਤਮਾ ਸਨ, ਉਹਨਾਂ ਦੇ ਮੂੰਹੋਂ ਐਸਾ ਬਚਨ ਲੈ ਨਿਕਲ ਗਿਆ ਕਿ ਕਿਉਂ ਤੂੰ ਕੁੱਤੇ ਵਾਂਗੂ ਪਿੱਛੇ ਪੈ ਗਿਆ। ਬਸ ਉਹਨਾਂ ਮਹਾਂਪੁਰਖਾਂ ਦੇ ਇਹ ਬਚਨ ਕਰਨ ਦੇ ਨਾਲ ਮੈਨੂੰ ਇਹ ਕੁੱਤੇ ਦੀ ਜੂਨ ਪ੍ਰਾਪਤ ਹੋਈ। ਹੁਣ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆ ਕੇ ਕਿਰਪਾ ਕੀਤੀ ਹੈ, ਮੇਰਾ ਪਾਰ ਉਤਾਰਾ ਹੋ ਰਿਹਾ। ਇਹਨਾਂ ਸਤਿਗੁਰਾਂ ਦੇ ਅੱਗੇ ਆਪਣੀ ਵਿੱਦਿਆ ਦਾ ਹੰਕਾਰ ਨਾ ਕਰ, ਚਰਨ ਪਕੜ ਲੈ, ਤੂੰ ਵੀ ਤਰ ਜਾਵੇਂਗਾ। ਸੋ ਇਉਂ ਉਹ ਜਿਹੜਾ ਕੂਕਰ ਦੀ ਆਤਮਾ ਸੀ ਬਿਸ਼ਨ ਦੱਤ ਦੀ, ਉਸ ਦਾ ਤਾਂ ਪਾਰ ਉਤਾਰਾ ਹੋਇਆ। ਗੋਪਾਲ ਦੱਤ ਨੇ ਮਹਾਰਾਜ ਦੇ ਚਰਨ ਪਕੜ ਲਏ, ਕਹਿਣ ਲੱਗਾ ਸਤਿਗੁਰੂ ਵਿੱਦਿਆ ਤਾਂ ਬੜੀ ਪੜ੍ਹੀ, ਬੜੇ ਸ਼ਾਸਤਰਾਰਥ ਕੀਤੇ, ਪਰ ਕਿਸੇ ਵੀ ਪ੍ਰਕਾਰ ਮਨ ਨੂੰ ਸ਼ਾਂਤੀ ਨਾ ਆਈ, ਕਿਸੇ ਪ੍ਰਕਾਰ ਟਿਕਾਓ ਨਹੀਂ ਮਿਲਿਆ, ਹੰਕਾਰ ਇਤਿਆਦਿਕ ਔਗੜਾਂ ਦੇ ਵਿੱਚ ਸੜਦਾ ਪਿਆ ਹਾਂ, ਮਿਹਰ ਕਰੋ। ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਚਾਰ ਸ਼ਬਦ ਉਚਾਰਨ ਕੀਤੇ, ਕਿਉਂਕਿ ਪੰਡਿਤ ਲੋਕ ਸੰਸਕ੍ਰਿਤ ਵਿੱਚ ਹੀ ਗੱਲਬਾਤ ਕਰਿਆ ਕਰਦੇ ਸਨ। ਸੰਸਕ੍ਰਿਤ ਦੀ ਮੂਲ ਇਹ ਜਿਹੜੀ ਸਹਿਸਕ੍ਰਿਤੀ ਹੈ, ਇਸ ਸਹਿਸਕ੍ਰਿਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਪੰਡਿਤ ਨੂੰ ਸਮਝਾਉਂਦਿਆਂ ਹੋਇਆਂ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਸੋ ਉਸ ਵਕਤ ਇਹ ਪੰਡਿਤ ਨੇ ਆਪਣੇ ਕੋਲ ਲਿਖ ਕੇ ਰੱਖੇ, ਗੁਰੂ ਕੀ ਕਿਰਪਾ ਨਾਲ ਸ਼ਾਂਤੀ ਪ੍ਰਾਪਤ ਹੋਈ, ਮਨ ਦਾ ਟਿਕਾ ਮਿਲਿਆ, ਆਤਮਿਕ ਗਿਆਨ ਦੀ ਪ੍ਰਾਪਤੀ ਹੋਈ। ਆਓ ਸਤਿਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਜੋ ਸਹਿਸਕ੍ਰਿਤੀ ਸਲੋਕ ਨੇ, ਇਹਨਾਂ ਵਿੱਚੋਂ ਸਤਿਗੁਰੂ ਮਹਾਰਾਜ ਦੇ ਜੋ ਇਹ ਸਲੋਕ ਹਨ, ਪੜ੍ਹ ਪੁਸਤਕ ਸੰਧਿਆ ਬਾਦੰ ਯੋਗ ਸ਼ਬਦੰ ਗਿਆਨ ਸ਼ਬਦੰ ਏਕ ਕ੍ਰਿਸ਼ਨ ਤਾਂ ਸਰਬ ਦੇਵਾ, ਇਹ ਆਸਾ ਕੀ ਵਾਰ ਦੇ ਵਿੱਚ ਵੀ ਆਪਾਂ ਦਰਸ਼ਨ ਕਰਦੇ ਹਾਂ। ਸੋ ਆਓ ਸਰਵਣ ਕਰੀਏ, ਜਿਵੇਂ ਜਿਵੇਂ ਇਹਨਾਂ ਪਾਵਨ ਅੱਖਰਾਂ ਦੇ ਉਚਾਰਨ ਹਨ ਅਤੇ ਜਿਵੇਂ ਵਿਸਰਾਮ ਹਨ, ਬੜੀ ਇਕਾਗਰਤਾ ਦੇ ਨਾਲ ਸੁਣਨ ਦੀ ਜ਼ਰੂਰਤ ਹੈ। ਧਿਆਨ ਪੂਰਵਕ ਸ਼ਰਧਾ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਧੰ ਮੁਖ ਝੂਠ ਬੇਭੂਖਨ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤ੍ਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੈ ਕਰਮੰ ਕਹੋ ਨਾਨਕ ਨਿਸਚਉ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ ਨਿਹ ਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ ਹੈ ਖਿਆਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭੇਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਹੈ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰ ਸ੍ਰੀ ਵਾਸੋ ਦੇਵਸ ਜੇ ਕੋਈ ਜਾਨਸ ਭੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ।
ਇਹ ਚਾਰ ਸਲੋਕ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕਰਕੇ ਗੋਪਾਲ ਦੱਤ ਪੰਡਿਤ ਨੂੰ ਸ਼ਾਂਤੀ ਬਖਸ਼ੀ, ਆਤਮਿਕ ਗਿਆਨ ਬਖਸ਼ਿਸ਼ ਕੀਤਾ ਹੈ। ਜੋ ਇਹਨਾਂ ਦਾ ਰੂਪ ਆਸਾ ਕੀ ਵਾਰ ਵਿੱਚ ਆਇਆ ਹੈ, ਉਹ ਸੰਗਤਾਂ ਨੇ ਆਮ ਪੜ੍ਹਿਆ ਸੁਣਿਆ ਹੈ, ਰੋਜ਼ ਕੀਰਤਨ ਆਪਾਂ ਸਰਵਣ ਕਰਦੇ ਹਾਂ, ਉਸ ਨਾਲੋਂ ਇੱਥੇ ਕੁਝ ਮਾਤਰਾ ਦਾ ਫਰਕ ਆਉਂਦਾ, ਕੁਝ ਅੱਖਰਾਂ ਦਾ ਫਰਕ ਆਉਂਦਾ ਹੈ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਇਹਨਾਂ ਦੋਹਾਂ ਪਾਠਾਂ ਨੂੰ ਰੱਖ ਕੇ ਵੇਖੀਏ, ਪੜ੍ਹੀਏ, ਵਿਚਾਰੀਏ, ਅਤੇ ਇਸੇ ਰੂਪ ਵਿੱਚ ਹੀ ਇੱਥੇ ਆਪਾਂ ਪਾਠ ਕਰਨਾ, ਕਿਉਂਕਿ ਜੋ ਆਸਾ ਕੀ ਵਾਰ ਦੇ ਵਿੱਚ ਇਹ ਸਲੋਕ ਹਨ, ਉਹ ਤਾਂ ਸਾਨੂੰ ਕੰਠ ਹੁੰਦੇ ਨੇ, ਯਾਦ ਹੁੰਦੇ ਨੇ ਰੋਜ਼ ਸਰਵਣ ਕਰਨ ਕਰਕੇ, ਪਰ ਇਹ ਰੂਪ ਆਪਾਂ ਕਦੇ ਕਦੇ ਪੜ੍ਹਦੇ ਹਾਂ। ਜੋ ਸਤਿਗੁਰੂ ਮਹਾਰਾਜ ਨੇ ਲਗਾ ਮਾਤਰਾ ਅਤੇ ਅੱਖਰਾਂ ਦਾ ਭੇਦ ਰੱਖਿਆ, ਇੱਥੇ ਆਪਾਂ ਇਸੇ ਰੂਪ ਵਿੱਚ ਇਸ ਨੂੰ ਪੜ੍ਹੀਏ ਜੀ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਸਲੋਕ ਪੰਡਿਤ ਗੋਪਾਲ ਦੱਤ ਨੇ ਆਪਣੇ ਪਾਸ ਲਿਖ ਕੇ ਰੱਖੇ, ਔਰ ਜਿੰਨਾ ਸਮਾਂ ਸਰੀਰਕ ਰੂਪ ਵਿੱਚ ਉਹ ਰਿਹਾ, ਹਰ ਰੋਜ਼ ਇਹਨਾਂ ਸਲੋਕਾਂ ਦਾ ਪਾਠ ਵੀ ਕਰਦਾ ਰਿਹਾ। ਫਿਰ ਅੱਗੇ ਇਸ ਦੇ ਪੋਤਰੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਉਹ ਵੀ ਦੋ ਵਿਦਵਾਨ ਪੰਡਿਤ ਹੋਏ ਨੇ, ਵਿੱਦਿਆ ਪੜ੍ਹੀ, ਗ੍ਰੰਥ ਪੜ੍ਹੇ, ਵੇਦਾਂ ਸ਼ਾਸਤਰਾਂ ਦੇ ਧਨੀ ਬਣੇ, ਪਰ ਉਹੀ ਗੱਲ ਕਿ ਹਿਰਦੇ ਨੂੰ ਸ਼ਾਂਤੀ ਨਹੀਂ ਆਈ, ਟਿਕਾਊ ਨਹੀਂ ਮਿਲਿਆ, ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਇਹਨਾਂ ਦੇ ਮਨ ਵਿੱਚ ਵਿਚਾਰ ਆਈ ਕਿ ਵੱਡਿਆਂ ਵਡੇਰਿਆਂ ਦੇ ਜੋ ਗ੍ਰੰਥ ਹਨ, ਜੋ ਲਿਖਤਾਂ ਹਨ, ਉਹਨਾਂ ਨੂੰ ਵੀ ਪੜ੍ਹਨ ਦਾ ਯਤਨ ਕਰੀਏ। ਲਿਖਤਾਂ ਫੋਲਦਿਆਂ ਫੋਲਦਿਆਂ ਕਾਗਜ਼ ਉੱਪਰ ਇਹ ਲਿਖੇ ਹੋਏ ਸਲੋਕ ਜੋ ਗੋਪਾਲ ਦੱਤ ਨੇ ਲਿਖ ਕੇ ਰੱਖੇ ਸਨ, ਇਹਨਾਂ ਨੂੰ ਮਿਲ ਗਏ, ਲੱਭ ਗਏ। ਜਦੋਂ ਪੜ੍ਹਿਆ, ਪੜ੍ਹ ਕੇ ਆਨੰਦ ਆਇਆ, ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਈ। ਸੋ ਉਸ ਵਕਤ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਵਿੱਚ ਆਉਣ ਕਰਕੇ, ਸੋ ਜਾਣ ਗਏ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਸਲੋਕ ਨੇ। ਕਾਸ਼ੀ ਬਨਾਰਸ ਨਿਵਾਸੀ ਕੁਝ ਗੁਰਸਿੱਖਾਂ ਨੂੰ ਸਤਿਗੁਰਾਂ ਦੇ ਬਾਰੇ ਪੁੱਛਿਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਰੂਪ, ਉਹ ਗੁਰਤਾ ਗੱਦੀ 'ਤੇ ਸੁਭਾਏ ਮਾਨ ਹਨ, ਔਰ ਪੰਜਾਬ ਵਿੱਚ ਮਾਝੇ ਦੀ ਧਰਤੀ 'ਤੇ ਆਪ ਜੀ ਸੰਗਤਾਂ ਦਾ ਪਾਰ ਉਤਾਰਾ ਕਰਦੇ ਨੇ। ਤਦੋਂ ਇਹਨਾਂ ਚੌਹਾਂ ਸਲੋਕਾਂ ਨੂੰ ਆਪਣੇ ਨਾਲ ਲੈ ਕੇ ਪੰਡਿਤ ਹਰੀ ਲਾਲ ਔਰ ਕ੍ਰਿਸ਼ਨ ਲਾਲ ਮੰਜ਼ਲਾਂ ਉਲੰਘਦੇ ਹੋਏ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸੀ, ਔਰ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰ ਕੀਤੇ। ਮਨ ਅੰਦਰ ਸ਼ਰਧਾ ਹੋਰ ਪਰਪੱਕ ਹੋ ਆਈ, ਗੁਰਚਰਨਾਂ ਦੇ ਭੌਰੇ ਬਣ ਗਏ, ਔਰ ਇਹ ਚਾਰੇ ਸਲੋਕ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਭੇਟਾ ਕੀਤੇ, ਅਤੇ ਨਾਲ ਹੀ ਬੇਨਤੀ ਕੀਤੀ ਸੀ ਕਿ ਮਹਾਰਾਜ ਇਸੇ ਹੀ ਲਹਿਜ਼ੇ ਵਿੱਚ, ਇਸੇ ਹੀ ਭਾਸ਼ਾ ਵਿੱਚ, ਇਸੇ ਹੀ ਖਿਆਲ ਦੇ ਵਿੱਚ ਆਪ ਦੀ ਕਿਰਪਾ ਕਰਕੇ ਸਾਨੂੰ ਵੀ ਉਪਦੇਸ਼ ਬਖਸ਼ਿਸ਼ ਕਰੋ, ਤਾਂ ਕਿ ਸਾਡਾ ਵੀ ਪਾਰ ਉਤਾਰਾ ਹੋਵੇ ਔਰ ਅਸੀਂ ਸੰਸਾਰ ਸਾਗਰ ਤੋਂ ਤਰ ਸਕੀਏ। ਤਦੋਂ ਪੰਡਿਤ ਹਰੀ ਲਾਲ ਔਰ ਕ੍ਰਿਸ਼ਨ ਲਾਲ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਅਗਲੇ ਜੋ ਸਹਿਸ ਕਿਰਤੀ ਸਲੋਕ ਹਨ, ਇਹ ਉਚਾਰਨ ਕੀਤੇ ਹਨ। ਪਿਛਲੇ ਦਿਨੀ ਵੀ ਬੇਨਤੀ ਸਾਂਝੀ ਕੀਤੀ ਸੀ ਕਿ ਗੁਰਸਿੱਖਾਂ ਦੀ ਮਰਯਾਦਾ ਮੁਤਾਬਕ ਜਦੋਂ ਵੀ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਵੇ, ਤਾਂ ਉਸ ਦੇ ਨਿਮਿੱਤ ਪਰਮਾਤਮਾ ਦਾ ਭਾਣਾ ਮੰਨਣ ਦਾ ਬਲ ਪ੍ਰਾਪਤ ਕਰਨ ਵਾਸਤੇ, ਵਿਛੜੀ ਜੀਵ ਆਤਮਾ ਦੀ ਸ਼ਾਂਤੀ ਵਾਸਤੇ ਇਹ ਮਰਯਾਦਾ ਹੈ ਕਿ ਅੰਮ੍ਰਿਤ ਵੇਲੇ ਹਰ ਰੋਜ਼ ਘੱਟ ਤੋਂ ਘੱਟ ਪੰਜ ਸਲੋਕਾਂ ਦੀ, ਸਹਿਸ ਕਿਰਤੀ ਸਲੋਕਾਂ ਦੀ ਕਥਾ, ਔਰ ਸ਼ਾਮ ਵਕਤ ਜੈਤ ਸ੍ਰੀ ਦੀ ਵਾਰ ਦੀਆਂ ਦੋ ਪੌੜੀਆਂ ਸਲੋਕਾਂ ਸਮੇਤ ਉਹਨਾਂ ਦੀ ਕਥਾ, ਇਉਂ 10 ਦਿਨ ਇਹ ਕਥਾ ਵਿਚਾਰ ਹੋਵੇ, ਜਿਸ ਦੇ ਰਾਹੀਂ ਸਤਿਗੁਰੂ ਮਹਾਰਾਜ ਜੀ ਦਾ ਵੈਰਾਗਮਈ ਉਪਦੇਸ਼, ਭਾਣਾ ਮੰਨਣ ਦਾ ਉਪਦੇਸ਼ ਪ੍ਰਾਪਤ ਹੁੰਦਾ, ਔਰ ਗੁਰੂ ਕੀ ਕਿਰਪਾ ਦੇ ਸਦਕਾ ਮਨ ਗੁਰਚਰਨਾਂ ਦੇ ਨਾਲ ਜੁੜਦਾ ਹੈ। ਧੰਨ ਪੰਚਮ ਪਾਤਸ਼ਾਹ ਜੀ ਪੰਡਿਤ ਹਰੀ ਲਾਲ ਔਰ ਕ੍ਰਿਸ਼ਨ ਲਾਲ ਨੂੰ ਸਿੱਖਿਆ ਦੇਣ ਦੇ ਬਹਾਨੇ ਸਾਨੂੰ ਸਾਰਿਆਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਰਵਣ ਕਰੀਏ ਜੀ।
ਵਾਹਿਗੁਰੂ ਜੀ। ਸਾਧ ਸੰਗਤ ਜੀ, 3 ਨੰਬਰ 'ਤੇ ਸ਼ਬਦ ਹੈ, ਉਹਦੇ ਬਾਰੇ ਬੇਨਤੀ ਕਰਨੀ ਆ ਕਿ ਆਮ ਅਸ਼ੁੱਧੀ ਰਹਿ ਜਾਂਦੀ ਹੈ। ਮੈਂ ਪਹਿਲਾਂ ਅਸ਼ੁੱਧੀ ਵਾਲੇ ਸ਼ਬਦ ਹੀ ਬੋਲਣੇ ਆ ਅਤੇ ਉਹ ਪਤਾ ਨਹੀਂ ਲੱਗਣਾ ਕਿਸੇ, ਜਿਵੇਂ ਆਪਾਂ ਆਮ ਹੀ ਬੋਲਦੇ ਨਾ, ਆਮ ਅਸ਼ੁੱਧੀ ਰਹਿ ਜਾਂਦੀ ਆ। ਧਿਆਨ ਦਿਓ ਸਾਰੇ, 2 ਨੰਬਰ ਤੋਂ ਅੱਗੇ ਸ਼ਬਦ ਸ਼ੁਰੂ ਹੁੰਦਾ ਹੈ ਅਤੇ ਆਪਾਂ ਉਹ ਪੜ੍ਹਨਾ। ਧਿਆਨ ਦਿਓ ਸਾਰੇ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਇਹ ਮੈਂ ਗਲਤ ਪੜ੍ਹਿਆ। ਕਈਆਂ ਨੂੰ ਪਤਾ ਲੱਗ ਗਿਆ ਹੋਵੇਗਾ ਪਰ ਆਮ ਇਵੇਂ ਪੜ੍ਹਿਆ ਜਾਂਦਾ, ਮੈਂ ਗਲਤ ਪੜ੍ਹਿਆ ਹੁਣ ਮੈਂ ਫਿਰ ਪੜ੍ਹ ਕੇ ਦੱਸਣ ਲੱਗਾ, ਧਿਆਨ ਦਿਓ ਸਾਰੀ ਸੰਗਤ, ਗਲਤ ਪੜ੍ਹਨ ਲੱਗਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਸ਼ਬਦੰ ਨਹੀਂ ਹੈ। ਹੁਣ ਸ਼ੁੱਧ ਪੜ੍ਹਨਾ ਆਪਾਂ ਜਿਵੇਂ ਆਪਾਂ ਨੇ ਪਾਠ ਸ਼੍ਰਵਣ ਕੀਤਾ ਹੈ, ਜੋ ਅਸਲ ਸ਼ੁੱਧ ਹੈ ਆਪਾਂ ਪੜ੍ਹਦੇ ਸ਼ਬਦੰ ਕਰਕੇ ਵਾਹਵਾ ਬੋਲ ਜਾਂਦੇ, ਪਰ ਬੱਬਾ ਲੱਗਾ ਹੈ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਇਸੇ ਪ੍ਰਕਾਰ ਸਾਰੇ ਜਿਹਦੇ ਬੱਬੇ ਲੱਗੇ ਨਾ, ਕਈ ਵਾਰੀ ਅਸੀਂ ਉੱਥੇ ਵਾਹਵਾ ਬੋਲ ਜਾਂਦੇ, ਇਹ ਧਿਆਨ ਦੇਣਾ ਸਾਰੀ ਸੰਗਤ ਨੇ। ਅਤੇ ਸ਼ੁੱਧ ਤਾਂ ਕਰਕੇ ਜਿਤਨੀ ਸ਼ੁਧਾਈ ਨਾਲ ਪਾਠ ਕਰਾਂਗੇ ਉਤਨੇ ਸਾਡੇ ਪੁੰਨ ਵਧਣਗੇ, ਅਤੇ ਸ਼ੁਧਾਈ 'ਤੇ ਗੁਰੂ ਪਾਤਸ਼ਾਹ ਜੀ ਪ੍ਰਸੰਨ ਹੋਣਗੇ। ਹੋਰ ਗਿਆਨੀ ਜੀ ਬੜੇ ਵਿਸਥਾਰ ਨਾਲ ਦੱਸ ਰਹੇ ਨੇ, ਇਹ ਧਿਆਨ ਦੇਣਾ ਜੀ। ਹਾਂ ਚੱਲੀਏ ਅੱਗੇ।
ਹਾਂਜੀ, ਜੋ ਅਖੀਰਲੀ ਪੰਗਤੀ ਹੈ, ਆਤਮੰ ਸ੍ਰੀ ਬਾਸਲ ਦੇ ਵਸ, ਆਸਾ ਕੀ ਵਾਰ ਵਿੱਚ ਬਾਸ ਦੇ ਵਸ ਸਿੱਧਾ ਹੀ ਆਉਂਦਾ ਹੈ, ਇੱਥੇ ਸੱਸੇ ਦੇ ਚਰਨ ਵਿੱਚ ਅਰਧ ਵੱਵਾ ਵੀ ਆਇਆ ਹੈ। ਸੋ ਆਤਮੰ ਸ੍ਰੀ ਬਾਸਵ ਦੇ ਵਸ ਜੇ ਕੋਈ ਜਾਣਸ ਭੇਵ, ਆਸਾ ਕੀ ਵਾਰ ਵਿੱਚ ਭੇਓ ਹੈ ਇੱਥੇ ਭੇਵ ਹੈ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਹਾਂਜੀ,
ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ, ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ, ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਯੰ ਅਚੁੱਤ ਤਨ ਹੈ।
ਖਾਲਸਾ ਜੀ, ਇਹ ਜੋ ਪੰਗਤੀ ਅਖੀਰਲੀ ਆਈ ਹੈ ਪਹਿਲੀ ਪੌੜੀ ਦੀ, ਰਹੰਤ ਸੰਗ ਭਗਵਾਨ ਸਿਮਰਨ ਸਿਮਰਨ ਨਾਨਕ ਲਭਦਯੰ ਅਚੁੱਤ ਤਨ ਹੈ, ਧੱਦੇ ਦੇ ਹੇਠਾਂ ਜਈਏ ਦਾ ਚਿੰਨ ਇਹ ਛਪਣੋਂ ਰਹਿ ਗਿਆ ਪੋਥੀ ਵਿੱਚ। ਸੋ ਥੋੜ੍ਹੀ ਸਿਆਹੀ ਘੱਟ ਲੱਗਣ ਕਰਕੇ ਮਿਸਪ੍ਰਿੰਟਿੰਗ ਜਿਹੀ ਇੱਥੇ ਹੋ ਗਈ ਹੈ। ਆਪ ਜੀ ਉੱਪਰ ਦਰਸ਼ਨ ਕਰੋ, ਜਿਵੇਂ ਆਤਮੰ ਵਾਹਿਗੁਰੂ ਜਿੱਦਾਂ ਕੁਟੰਬ ਅਤੇ ਬੱਬੇ ਦੇ ਹੇਠਾਂ ਚਿੰਨ੍ਹ ਲੱਗਾ ਨਾ ਕੁਟੰਬ ਅਤੇ, ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ, ਜਿਵੇਂ ਬੱਬੇ ਦੇ ਹੇਠਾਂ ਚਿੰਨ੍ਹ ਲੱਗਾ ਹੈ ਉਸੇ ਤਰ੍ਹਾਂ ਲਭਦਯੰ ਧੱਦੇ ਦੇ ਹੇਠਾਂ ਇਹ ਚਿੰਨ੍ਹ ਛਪਣ ਦੇ ਵਿੱਚ ਆਇਆ ਨਹੀਂ, ਰਹਿ ਗਿਆ, ਚੰਗੀ ਤਰ੍ਹਾਂ ਛਪ ਨਹੀਂ ਸਕਿਆ, ਇਹ ਚਿੰਨ੍ਹ ਇੱਥੇ ਲਗਾ ਦਿਆ ਜਾਵੇ।
ਇੱਕ ਬੇਨਤੀ ਹੋਰ, ਗਿਆਨੀ ਜੀ ਕਹਿ ਗਏ ਵੀ ਧਿਆਨ ਰੱਖਿਆ ਕਰੋ, ਸਾਨੂੰ ਤਾੜਨਾ ਕਰਨ ਦੇ ਸਤਨਾਮ ਸਿੰਘ ਜੀ ਆਏ, ਬੜੇ ਸਿਆਣੇ ਮਹਾਰਾਜ ਦੀ ਕਿਰਪਾ, ਕਹਿੰਦੇ ਜੀ ਪਾਠ ਹੀ ਛੱਡ ਗਏ। ਮੈਂ ਚਲੋ ਜੀ ਹੁਣੇ ਬੋਲ ਦਿੰਦੇ ਹਾਂ, ਪਹਿਲਾਂ ਆਇਆ ਪਾਠ, ਨਿਫਲੰ ਤਸ ਜਨਮਸ ਜਾਵਦ ਬ੍ਰਹਮਣਾ ਬਿੰਦ ਤੇ, ਤਸ ਜਨਮਸ। ਇਸੇ ਪ੍ਰਕਾਰ ਹੀ ਅੱਗੇ ਸਾਗਰੰ ਸੰਸਾਰ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕਿ ਅਸ ਹੈ ਉਹ ਬੁਲਾਉਣਾ ਪਏਗਾ, ਹੈ ਜਿਹਦਾ ਭਾਵ ਹੈ। ਨਿਫਲੰ ਤਸ ਜਨਮਸ ਜਾਵਦ ਬ੍ਰਹਮਣਾ ਬਿੰਦ ਤੇ, ਅੱਗੇ ਜੀ ਧਿਆਨ ਰੱਖਾਂਗੇ ਸਾਰੀ ਸੰਗਤ, ਇੱਕ ਤੋਂ ਵਧੀਕ ਜਾਣ ਲਿਆ ਕਰੋ ਜੀ। ਹਾਂਜੀ ਚਲੀਏ।
ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧਵ ਹੈ, ਤ੍ਰਿਗ ਸਨੇਹੰ ਬਨਿਤਾ ਬਿਲਾਸ ਸੁਤ ਹੈ, ਤ੍ਰਿਗ ਸਨੇਹੰ ਗ੍ਰਹਾਰਥ ਕਹੈ, ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ ਹੈ।
ਸਨੇਹ ਨੰਨਾ ਹਾਂਜੀ ਚਰਨ ਵਿੱਚ ਨੰਨਾ ਇਹ ਸੰਦੇਹ ਪਾਠ ਆਵੇਗਾ ਅਤੇ ਸਤਿਅੰ ਤੱਤੇ ਸਿਹਾਰੀ ਵੀ ਹੈ ਟਿੱਪੀ ਵੀ ਹੈ ਅਤੇ ਹੇਠਾਂ ਜਈਏ ਦਾ ਚਿੰਨ੍ਹ ਵੀ ਹੈ ਸਾਧ ਸੰਗ ਸੰਦੇਹ ਸਤਿਅੰ। ਇੱਥੇ ਆਪ ਜੀ ਨੇ ਖਿਆਲ ਰੱਖਣਾ ਪਹਿਲੀ ਪੰਕਤੀ ਵਿੱਚ ਨੰਨੇ ਪੂਰੇ ਆਏ ਨੇ ਤ੍ਰਿਘੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬਾਂਧ ਵਹਿ। ਦੂਸਰੀ ਪੰਕਤੀ ਵਿੱਚ ਸਨੇਹੰ ਨੰਨਾ ਚਰਨ ਵਿੱਚ ਆ ਗਿਆ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ ਤ੍ਰਿਗ ਸਨੇਹੰ ਗ੍ਰਹਾਰਥ ਕਹਿ ਸਾਧ ਸੰਗ ਸਨੇਹ ਸਤਿਅੰ। ਇੱਥੇ ਹਾਹੇ ਉੱਪਰ ਟਿੱਪੀ ਹੈ ਨਹੀਂ ਸਨੇਹ ਸਤਿਅੰ ਸੁਖਿਅੰ ਬਸੰਤ ਨਾਨਕ ਹੈ।
ਮਿਥਿਅੰਤ ਦੇਹੰ ਖੀਣੰਤ ਬਲਨੰ ਬਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਆਥਿਤਿ ਭਵਨੰ ਗਨੰਤ ਸੁਆਸਾ ਭੈਯਾਨ ਧਰਮੰ ਪਤੰਤ ਮੋਹ ਕੂਪ ਦੁਰਲਭ੍ਯ ਦੇਹੰ ਤਤ ਆਸਰਿਅੰ ਨਾਨਕ
ਆਸਰਿਅੰ
ਤਤ ਆਸਰਿਅੰ ਨਾਨਕ ਗੋਬਿੰਦ 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 ਗੋਪਾਲ ਕ੍ਰਿਪਾ ਕਾਚ ਕੋਟੰ ਰਚੰਤ ਤੋਅਯੰ ਲੇਪਨੰ ਰਕਤ ਚਰਮਣ ਹੈ ਨਵੰਤ ਦੁਆਰੰ ਪੀਤ ਰਹਿਤੰ ਬਾਏ ਰੂਪੰ ਅਸਥੰਬਨ ਹੈ ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ ਹਰ 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 ਹਰੇ ਜਪੰਤ ਸੁਭੰਤ ਤੋਅਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕ੍ਰਿਪਾਲਾ।
ਸੁਭੰਤ ਤੋਅਯੰ ਈੜੀ ਸਿਹਾਰੀ ਅਤੇ ਐੜੇ ਟਿੱਪੀ ਲਾ ਕੇ ਪਾਠ ਹੋਏਗਾ ਤੋਅਯੰ ਸੁਭੰਤ ਤੋਅਯੰ ਅਚੁੱਤ ਗੁਣਗਯੰ ਨੰਨੇ ਨਾਲ ਪਾਠ ਸ਼ੁਰੂ ਪ੍ਰਾਤਨ ਪਾਠ ਜਿਹੜਾ ਪ੍ਰਾਤਨ ਸਰੂਪਾਂ ਵਿੱਚ ਨੰਨੇ ਨਾਲ ਹੈ। ਸੁਭੰਤ ਤੋਅਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕ੍ਰਿਪਾਲਾ। ਸੁਭੰਤ ਤੋਅਯੰ ਅਚੁੱਤ ਗੁਣਗਯੰ ਨਾਣਾ ਲਿਖਿਆ ਗਿਆ ਸਰੂਪਾਂ ਵਿੱਚ ਵੀ ਨਾਣਾ ਹੀ ਛਪ ਰਿਹਾ ਹੈ ਪਰ ਇਹ ਨੰਨੇ ਨਾਲ ਪਾਠ ਸ਼ੁੱਧ ਹੈ। ਗੁਣਗਯੰ ਬੋਲਣ ਲੱਗਿਆ ਨੰਨੇ ਦੇ ਉੱਪਰ ਥੋੜ੍ਹਾ ਭਾਰ ਦੇ ਕੇ ਪਾਠ ਹੋਵੇਗਾ। ਸੁਭੰਤ ਤੋਅਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕ੍ਰਿਪਾਲਾ।
ਸੁਭੰਤ ਤੋਅਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕ੍ਰਿਪਾਲਾ ਗੰਭੀਰੰ ਊਚੈ ਸਰਬਗ ਅਪਾਰਾ ਪ੍ਰਿਤਿਆ ਪ੍ਰਿਯੰ ਬਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਾਖ ਆਵਦ ਹੈ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ
ਅਹੋ ਜਸ ਰਖੇਣ ਗੋਪਾਲ ਹੈ
ਮ੍ਰਿਗੀ ਪੇਖ
ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਇਉਂ ਇਕੱਠਾ ਪਾਠ ਹੈ ਵੱਖਰਾ ਵੱਖਰਾ ਨਹੀਂ ਕਰਨਾ ਲੱਖ ਆਵਦ ਹੈ। ਜਦੋਂ ਆਪਾਂ ਲੱਖ ਇਉਂ ਬੋਲ ਰਹੇ ਹਾਂ ਨਾ ਤਾਂ ਥੋੜ੍ਹਾ ਜਿਹਾ ਅੱਗੇ ਐੜੇ ਦੀ ਆਵਾਜ਼ ਵੀ ਆਉਂਦੀ ਹੈ ਸੋ ਇਹ ਵੀ ਖਿਆਲ ਰੱਖਣਾ ਇਕੱਲਾ ਲੱਖ ਨਹੀਂ ਲੱਖ ਆਵਦ ਹੈ। ਅਹੋ ਜਸ ਰਖੇਣ ਗੋਪਾਲ ਨਾਨਕ ਰੋਮ ਨਾ ਛੇਦਿਆ ਤੇ ਇਹ ਛੇਦ 'ਤੇ ਨਹੀਂ ਬੋਲਣਾ ਛੇਦਿਆ 'ਤੇ ਬੋਲਣਾ।
ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ
ਇਹ ਅਚਰ ਜਲਾ ਸਾਧ ਸਿੰਘ ਜੀ ਅਹੋ ਆਹਾ ਆਹਾ ਜਿਸ ਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ ਸਿੱਧਾ ਭਾਵ ਆਹਾ ਹੈਰਾਨੀ ਵਾਲਾ ਅਹੋ ਐਸਾ ਪਾਠ ਅਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦਿਆ ਤੇ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ। ਇਸੇ ਪਾਠ ਵਿੱਚ ਐਂ ਕਈ ਪੁਰਾਣੇ ਸਾਧੂ ਇਹ ਜਪਦੇ ਸਨ ਫਿਰ ਜਪਦੇ ਜਪਦੇ ਵਿੱਚ ਮਗਨ ਹੋ ਜਾਂਦੇ ਸਨ ਪਾਠ ਕਰਦੇ ਕਰਦੇ। ਹਾਂਜੀ
ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ ਬਿਖਮ ਥਾਨ ਬਸੰਤ ਊਚ ਹੈ ਨਹਿ ਸਿਮਰੰਤ ਮਰਣੰ ਕਦਾਂਚ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖ ਤੇ।
ਕੀਤੀ ਸਾਸ ਅਕਰਖਤੇ, ਅਕਰਖਤੇ ਨਹੀਂ ਬੋਲਣਾ, ਐੜੇ ਨੂੰ ਪਹਿਲਾਂ ਸੰਬੰਧਕ ਰੱਖ ਕੇ ਅੱਗੇ ਕਰਖਤੇ, ਅਕਰਖਤੇ ਇਕੱਠਾ ਬੋਲਣਾ ਅਕਰਖਤੇ, ਇਉਂ ਪਾਠ ਹੋਵੇਗਾ।
ਸ਼ਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤ੍ਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤ੍ਰ ਥਾਨਯੰ।
ਮਿਟੰਤ ਤਤ੍ਰਾਗਤ ਇਹ ਵੀ ਪਾਠ ਇਕੱਠਾ ਹੈ। ਮਿਟੰਤ ਤਤ੍ਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤ੍ਰ ਥਾਨਯੰ।
ਦ੍ਰਿਸ਼ਟ ਤੋਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨੰ ਨਾਨਕ ਪ੍ਰਿਯੰ ਜਾਪ ਜਪਨਾ।
ਵਾਹਿਗੁਰੂ ਜੀ, ਸਾਧ ਸੰਗਤ ਜੀ, ਗਿਆਨੀ ਜੀ ਨੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਬਹੁਤ ਮਹਿੰਗੀ ਬਾਣੀ ਚੱਲ ਰਹੀ ਹੈ, ਇਹਨਾਂ ਦੇ ਉਚਾਰਨ ਬਹੁਤ ਜ਼ਿਆਦਾ ਮਹਿੰਗੇ ਹਨ। ਗਿਆਨੀ ਜੀ ਇਕੱਲੇ ਹਨ, ਕਈ ਵਾਰੀ ਕਈਆਂ ਪਾਠਾਂ ਦਾ ਧਿਆਨ ਨਹੀਂ ਰਹਿੰਦਾ, ਇਸ ਕਰਕੇ ਜੇ ਆਪਾਂ ਅੱਖਰਾਂ ਦੇ ਨਾਲ ਤੁਹਾਨੂੰ ਦੱਸੀਏ ਕਿ ਇਹਦਾ ਉਚਾਰਨ ਇਸ ਤਰ੍ਹਾਂ ਦੇ ਨਾਲ ਹੈ ਤਾਂ ਬਹੁਤ ਸੌਖਾ ਹੋ ਜਾਵੇਗਾ। ਜਿਵੇਂ ਉੱਪਰ ਪਾਠ ਦੂਜੀ ਪੰਕਤੀ ਤੋਂ ਆਰੰਭ ਹੁੰਦੇ ਨੇ, ਸਤਿਅੰ ਇਹ ਅਰਧ ਜਿਹੜਾ ਯਈਆ ਹੈ, ਐਣੀ ਦੀ ਆਵਾਜ਼ ਆਏਗੀ। ਜਦੋਂ ਆਪਾਂ ਇਹਦਾ ਉਚਾਰਨ ਕਰਾਂਗੇ, ਸੱਸੇ 'ਤੇ ਅੱਧਕ ਲਾ ਕੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਅਤੇ ਜਿਹੜੀ ਟਿੱਪੀ ਹੈ ਉਹ ਅਗਲੇ ਅਰਧ ਜਈਆ ਜੋ ਆੜੇ ਦੀ ਆਵਾਜ਼ ਕੱਢੇਗਾ ਐੜੇ ਦੀ ਉਹਦੇ ਉੱਤੇ ਆਵੇਗੀ। ਇਸੇ ਤਰ੍ਹਾਂ ਸੁਖਿਅੰਗ ਸ਼ਬਦ ਹੈ, ਉਹ ਵੀ ਸੱਸੇ ਨੂੰ ਔਂਕੜ ਲੱਗਾ ਹੋਇਆ, ਖੱਖੇ ਨੂੰ ਸਿਹਾਰੀ ਲੱਗ ਕੇ ਜਈਆ ਜਿਹੜਾ ਉਹ ਐੜੇ ਦੀ ਆਵਾਜ਼ ਦੇ ਵਿੱਚ ਬੋਲਿਆ ਜਾਵੇਗਾ, ਸੁਖਿਅੰਗ ਪਾਠ ਹੋ ਜਾਵੇਗਾ। ਇਸੇ ਤਰ੍ਹਾਂ ਅੱਗੇ ਮਿਥਯੰਤ ਪਾਠ ਹੈ, ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਉਸ ਵੇਲੇ ਵੀ ਮੰਮੇ ਨੂੰ ਸਿਹਾਰੀ ਫਿਰ ਥੱਥੇ ਨੂੰ ਸਿਹਾਰੀ ਲੱਗੇਗੀ, ਅਰਧ ਜਈਆ ਜਿਹੜਾ ਹੈ ਐੜੇ ਦੀ ਆਵਾਜ਼ ਕੱਢ ਕੇ ਅੰਤ ਬਣ ਜਾਵੇਗਾ, ਮਿਥਯੰਤ ਬਣ ਜਾਵੇਗਾ। ਇਸੇ ਤਰ੍ਹਾਂ ਦੇ ਨਾਲ ਅੱਗੇ ਆ ਜਾਂਦਾ ਹੈ ਹਿਤਯੰਤ ਮਾਇਆ, ਇਹ ਵੀ ਪਾਠ ਜਦੋਂ ਆਪਾਂ ਇਹਦਾ ਉਚਾਰਨ ਜੇ ਲਿਖਣਾ ਹੈ ਅਤੇ ਲਿਖਣ ਲੱਗਿਆਂ ਹਾਹੇ ਨੂੰ ਸਿਹਾਰੀ, ਤੱਤੇ ਨੂੰ ਸਿਹਾਰੀ ਲੱਗ ਕੇ ਐੜੇ 'ਤੇ ਟਿੱਪੀ ਲੱਗ ਕੇ ਤੱਤਾ ਪਾਠ ਆਵੇਗਾ, ਹਿਤਯੰਤ ਬਣ ਜਾਵੇਗਾ। ਇਸੇ ਤਰ੍ਹਾਂ ਅੱਗੇ ਪਾਠ ਆ ਰਿਹਾ ਅਤਿਅੰਤ, ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਜਾਂ ਕਾਪੀ ਦੇ ਵਿੱਚ ਲਿਖਣਾ ਉਸ ਵੇਲੇ ਵੀ ਐੜਾ ਮੁਕਤਾ ਤੱਤੇ ਨੂੰ ਸਿਹਾਰੀ, ਫਿਰ ਜਿਹੜੀ ਤੱਤੇ 'ਤੇ ਲੱਗੀ ਹੋਈ ਟਿੱਪੀ ਹੈ ਐੜੇ 'ਤੇ ਲੱਗ ਕੇ ਜਿਹੜਾ ਪਾਠ ਅਤਿਅੰਤ ਬਣੇਗਾ। ਇਸੇ ਤਰ੍ਹਾਂ ਦੇ ਨਾਲ ਅਥਿਤ ਇਹ ਪਾਠ ਹੈ, ਇਹ ਵੀ ਅਰਧ ਜਈਆ ਜਿਹੜਾ ਹੈ ਐੜੇ ਦੀ ਆਵਾਜ਼ ਕੱਢੇਗਾ। ਅੱਗੇ ਗਨੰਤ ਸਵਾਸਾ, ਇਹ ਜਿਹੜਾ ਪਾਠ ਪਹਿਲਾਂ ਵੀ ਮਹਾਂਪੁਰਖਾਂ ਵੱਲੋਂ ਗਿਆਨੀ ਜੀਆਂ ਵੱਲੋਂ ਬਚਨ ਕੀਤੇ ਗਏ, ਬੇਨਤੀਆਂ ਕੀਤੀਆਂ ਗਈਆਂ ਨੇ ਕਿ ਇੱਥੇ ਇਸ ਪਾਠ ਦਾ ਉਚਾਰਨ ਪੂਰੇ ਵਾਹਵੇ ਦੇ ਨਾਲ ਸਵਾਸਾ ਨਹੀਂ ਕਰਨਾ, ਇਹ ਸੱਸੇ ਨੂੰ ਔਂਕੜ ਅਤੇ ਜਿਹੜਾ ਅਰਧ ਵਵਾ ਹੈ ਐੜੇ ਦੀ ਆਵਾਜ਼ ਐੜੇ ਨੂੰ ਕਰਨਾ ਲੱਗ ਕੇ ਇਹ ਸਵਾਸਾ ਪਾਠ ਬਣ ਜਾਵੇਗਾ। ਇਸੇ ਤਰ੍ਹਾਂ ਅਗਲਾ ਪਾਠ ਹੈ ਪੈਆਨ, ਇਹਦੇ ਵਿੱਚੋਂ ਇਹ ਜਿਹੜਾ ਯਈਆ ਹੈ ਇਹਦੇ ਵਿੱਚੋਂ ਈੜੀ ਅਤੇ ਐੜਾ ਨਿਕਲੇਗਾ, ਇਹਦਾ ਉਚਾਰਨ ਲਿਖਣ ਲੱਗਿਆਂ ਭੱਬੇ ਨੂੰ ਦਲਾਵਾਂ, ਈੜੀ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾਂ ਲੱਗ ਕੇ ਪੈਆਨ ਬਣ ਜਾਵੇਗਾ। ਔਰ ਅੱਗੇ ਪਾਠ ਆ ਰਿਹਾ ਪਤੰਤ ਮੋਹ ਕੂਪ ਦੁਰਲੱਭ ਦੇਹੰ, ਇਸੇ ਤਰ੍ਹਾਂ ਦੱਦੇ ਨੂੰ ਔਂਕੜ ਰਾਰਾ ਲੱਲੇ 'ਤੇ ਅੱਧਕ ਦੀ ਆਵਾਜ਼ ਆਵੇਗੀ, ਭੱਬਾ ਨਾਲ ਐੜਾ ਮੁਕਤਾ ਜਿਹੜਾ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਹੈ। ਅਤੇ ਜਦੋਂ ਆਪਾਂ ਆਸਰਿਅੰਗ ਦਾ ਉਚਾਰਨ ਕਰਨਾ ਉਸ ਵੇਲੇ ਰਾਰੇ ਨੂੰ ਸਿਹਾਰੀ ਜੋ ਲੱਗੇਗੀ ਐੜੇ ਕੰਨਾ ਸੱਸਾ, ਰਾਰੇ ਨੂੰ ਸਿਹਾਰੀ ਲੱਗ ਕੇ ਐੜੇ 'ਤੇ ਜਿਹੜੀ ਹੈ ਟਿੱਪੀ ਆ ਕੇ ਆਸਰਿਅੰਗ ਪਾਠ ਬਣ ਜਾਵੇਗਾ। ਔਰ ਅੱਗੇ ਆਪਾਂ ਚੌਥੀ ਪੌੜੀ ਦੇ ਵਿੱਚ ਸਰਵਣ ਕੀਤਾ ਕਾਚ ਕੋਟੰਗ ਰਚੰਤ ਤੋਯੰ ਲੇਪਨੰਗ ਰਕਤ ਚਰਮਣਾ ਹੈ, ਇੱਥੇ ਸਾਧ ਸੰਗਤ ਜੀ ਪਾਠ ਜਿਹੜਾ ਹੈ ਤੱਤੇ ਨੂੰ ਹੋੜਾ ਅਤੇ ਯਈਏ ਦੇ ਉੱਪਰ ਟਿੱਪੀ ਹੈ ਇਹਦਾ ਉਚਾਰਨ ਕਰਨ ਲੱਗਿਆਂ ਜਾਂ ਜਦੋਂ ਲਿਖਦੇ ਹਾਂ ਉਸ ਵੇਲੇ ਤੱਤੇ ਨੂੰ ਹੋੜਾ ਈੜੀ ਨੂੰ ਸਿਹਾਰੀ ਅਤੇ ਐੜੇ 'ਤੇ ਟਿੱਪੀ ਆ ਜਾਵੇਗੀ ਤੋਯੰ। ਔਰ ਇਸੇ ਤਰ੍ਹਾਂ ਅੱਗੇ ਸਾਧ ਸੰਗਤ ਜੀ ਪਾਠ ਚੱਲਦਿਆਂ ਚੱਲਦਿਆਂ ਇਹ ਪਾਠ ਜਦੋਂ ਦੁਬਾਰਾ ਆਉਂਦਾ ਹੈ ਤੇ ਉਸ ਵੇਲੇ ਤੱਤੇ ਨੂੰ ਔਂਕੜ ਹੈ, ਸੁਭੰਤ ਤੋਯੰ ਅਚੁੱਤ ਗੁਨੱਗਿਅੰ ਪੂਰਨੰ ਬਹਲੋ ਕਿਰਪਾਲਾ। ਇਸ ਕਰਕੇ ਇੱਥੇ ਤੱਤੇ ਨੂੰ ਔਂਕੜ ਦੇ ਨਾਲ ਇਹਦਾ ਉਚਾਰਨ ਹੈ, ਉੱਪਰ ਹੋੜੇ ਦੇ ਨਾਲ ਆਇਆ, ਇੱਥੇ ਤੱਤੇ ਨੂੰ ਔਂਕੜ ਦੇ ਨਾਲ ਹੈ। ਇਹ ਪਾਠ ਪਹਿਲਾਂ ਉਚਾਰਨ ਕੀਤਾ ਤੋਯੰ ਅਤੇ ਹੁਣ ਜਦੋਂ ਇਹਦਾ ਉਚਾਰਨ ਕਰਨਾ ਔਂਕੜ ਦੇ ਨਾਲ ਤੋ ਤੋਯੰ ਪਾਠ ਬਣ ਜਾਵੇਗਾ। ਅਤੇ ਅੱਗੇ ਗਿਆਨੀ ਜੀ ਨੇ ਦੱਸਿਆ ਕਿ ਭਾਗਾਂ ਦੇ ਵਿੱਚ ਨਾਣਾ ਪਾਠ ਛਪਿਆ ਹੋਇਆ ਗੁਣੱਗਿਅੰ, ਪਰ ਪੁਰਾਤਨ ਸਰੂਪਾਂ ਦੇ ਵਿੱਚ ਇਹ ਪਾਠ ਨੰਨੇ ਦੇ ਨਾਲ ਮਿਲਦਾ ਹੈ ਗੁਣੱਗਿਅੰ। ਅਤੇ ਜਦੋਂ ਇਹਦਾ ਆਪਾਂ ਉਚਾਰਨ ਕਰਨਾ ਗੱਗੇ ਨੂੰ ਔਂਕੜ, ਨੰਨੇ 'ਤੇ ਅੱਧਕ ਦੀ ਆਵਾਜ਼ ਆਵੇਗੀ, ਗੱਗੇ ਨੂੰ ਸਿਹਾਰੀ ਲੱਗ ਕੇ ਐੜੇ 'ਤੇ ਟਿੱਪੀ ਆ ਜਾਵੇਗੀ, ਗੁਣੱਗਿਅੰ ਪਾਠ ਬਣ ਜਾਵੇਗਾ। ਗੰਭੀਰੰ ਊਚਾ, ਇਹਨੂੰ ਅੱਗੇ ਸਰਬਗ ਪਾਠ ਨਹੀਂ ਪੜ੍ਹ ਦੇਣਾ, ਸਰਬਗ ਉਚਾਰਨ ਕਰਨ ਲੱਗਿਆ ਬੱਬੇ 'ਤੇ ਅੱਧਕ ਦੀ ਆਵਾਜ਼ ਆਵੇਗੀ। ਔਰ ਇਸੇ ਤਰ੍ਹਾਂ ਅੱਗੇ ਚੱਲਦਿਆਂ ਚੱਲਦਿਆਂ ਮ੍ਰਿਗੀ ਪੇਖੰਤ ਬੱਧਿਕ ਪ੍ਰਹਾਰੇਣ ਲੱਖ ਆਵਦ ਹੈ, ਇਹ ਲੱਖ ਪਾਠ ਦਾ ਜਦੋਂ ਵੀ ਆਪਾਂ ਉਚਾਰਨ ਕਰਨਾ ਨਾਲ ਐੜੇ ਦੀ ਆਵਾਜ਼ ਆਵੇਗੀ। ਔਰ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਕਿ ਅਹੋ ਜਸ ਰਖੇਣ ਗੋਪਾਲ ਹੈ, ਜਦੋਂ ਜਸ ਦਾ ਪਾਠ ਆਪਾਂ ਕਰਨਾ ਉਸ ਵੇਲੇ ਵੀ ਲਿਖਣ ਲੱਗਿਆਂ ਜਦੋਂ ਉਚਾਰਨ ਆਪਾਂ ਲਿਖਣਾ ਉਸ ਵੇਲੇ ਜੱਜੇ 'ਤੇ ਅੱਧਕ ਲਾ ਕੇ ਸੱਸਾ ਅਤੇ ਨਾਲ ਐੜਾ ਮੁਕਤਾ ਜਸ ਐੜੇ ਦੀ ਆਵਾਜ਼ ਆਵੇਗੀ। ਅਤੇ ਜਦੋਂ ਅੱਗੇ ਪਾਠ ਚਕਲ ਚੱਲਦਿਆਂ ਰੋਮ ਨਾ ਛੇਦਿਆ 'ਤੇ, ਇਹ ਪਾਠ ਜਦੋਂ ਉਚਾਰਨ ਲਿਖਣਾ ਛੱਛੇ ਨੂੰ ਲਾਂ ਲੱਗੀ ਹੋਈ ਹੈ, ਦੱਦੇ ਨੂੰ ਸਿਹਾਰੀ ਲੱਗ ਕੇ ਐੜਾ ਮੁਕਤਾ ਅਤੇ ਤੱਤਾ ਇਸ ਪ੍ਰਕਾਰ ਆ ਜਾਵੇਗਾ, ਤੋ ਤੱਤੇ ਨੂੰ ਲਾਂ ਲੱਗੀ ਹੋਈ ਹੈ, ਛੇਦਿਆ 'ਤੇ ਪਾਠ ਬਣੇਗਾ। ਤੋ ਇਸ ਤਰ੍ਹਾਂ ਸਤਿਸੰਗ ਜੀ ਇਹਨਾਂ ਪਾਠਾਂ ਦੇ ਉਚਾਰਨ ਹਨ। ਅਤੇ ਪਿੱਛੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਸ਼ਬਦ ਆਏ ਨੇ ਉਹਨਾਂ ਦੇ ਵਿੱਚ ਜਿਹੜਾ ਪਰਾਕ੍ਰਿਤ ਹੈ ਪਾਠ ਹੈ ਇਹ ਸੰਬੰਧਕ ਪਾਠ ਹੈ। ਇਸ ਪ੍ਰਕਾਰ ਕਈ ਵਾਰੀ ਆਪਾਂ ਉਚਾਰਨ ਕਰਨ ਲੱਗਿਆਂ ਪ੍ਰਾਕ੍ਰਿਤ ਹੈ ਪੜ੍ਹ ਜਾਂਦੇ ਹਾਂ, ਰਾਰਾ ਅੱਧਾ ਪੜ੍ਹ ਜਾਂਦੇ ਹਾਂ, ਪਰ ਇਹ ਸੰਬੰਧਕ ਪਾਠ ਹੈ, ਨਾਲੇ ਰਾਰਾ ਪੂਰਾ ਲੱਗਾ ਹੋਇਆ, ਇਸ ਕਰਕੇ ਇਹਦਾ ਉਚਾਰਨ ਪਰਾਕ੍ਰਿਤ ਹੈ। ਜਿਹੜਾ ਪੈਰ ਕੱਕੇ ਵਾਲਾ ਰਾਰਾ ਉਹ ਅੱਧਾ ਬੋਲਿਆ ਜਾਵੇਗਾ, ਭਾਵ ਕੱਕੇ ਦੀ ਸਿਹਾਰੀ ਰਾਰੇ ਨੂੰ ਲੱਗ ਕੇ ਕ੍ਰਿਤ ਹੈ ਪਾਠ ਬਣੇਗਾ, ਪਰਾਕ੍ਰਿਤ ਹੈ। ਤੋ ਇਸੇ ਤਰ੍ਹਾਂ ਦੇ ਨਾਲ ਗਿਰਹਾਰਥਕ ਹੈ ਜਿਹੜਾ ਪਾਠ ਹੈ, ਇਹ ਪਾਠ ਵੀ ਸਾਧ ਸੰਗਤ ਜੀ ਕੱਕਾ ਹਹਾ ਕਹਿ ਜਿਹੜਾ ਹੈ ਇਹ ਸੰਬੰਧਕ ਹੈ, ਇਸ ਕਰਕੇ ਲਿਖਣ ਦੇ ਵਿੱਚ ਇਹ ਪਾਠ ਇਕੱਠਾ ਹੀ ਮਿਲਦਾ, ਪਰ ਜਦੋਂ ਆਪਾਂ ਇਹਦਾ ਉਚਾਰਨ ਕਰਨਾ ਉਸ ਵੇਲੇ ਗ੍ਰਹਾਰਥ ਕਹਿ ਇਹ ਕਹਿ ਜਿਹੜਾ ਸ਼ਬਦ ਹੈ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈ ਸੰਬੰਧਕ ਹੋ ਜਾਂਦਾ ਹੈ। ਅਤੇ ਥੱਲੇ ਚਤੁਰ ਦਿਸ਼ਾ ਪਾਠ ਛਪਿਆ ਹੋਇਆ ਹੁਣ ਆਪਾਂ ਪੜ੍ਹ ਕੇ ਗਏ ਹਾਂ, ਤੋ ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ ਹੈ। ਕਈ ਵਿਦਵਾਨ ਜਨਾਂ ਨੇ ਇਸ ਪਾਠ ਨੂੰ ਅਲੱਗ ਅਲੱਗ ਕਰਕੇ ਛਾਪਿਆ ਹੋਇਆ, ਪਰ ਜਿਸ ਤਰ੍ਹਾਂ ਦੇ ਨਾਲ ਆਪਾਂ ਚੌਪਈ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ ਚਤੁਰਦਾਸ, ਇਸ ਪਾਠ ਨੂੰ ਜਿਹੜਾ ਹੈ ਇਹ ਸੰਬੰਧਕ ਪਾਠ ਹੈ, ਇਸੇ ਤਰ੍ਹਾਂ ਦੇ ਨਾਲ ਇੱਥੇ ਵੀ ਜਿਹੜਾ ਪਾਠ ਹੈ ਇਹ ਸੰਬੰਧਕ ਹੈ, ਵੱਖਰਾ ਨਹੀਂ ਚਤੁਰਦਿਸ਼ ਹੈ। ਇਸ ਕਰਕੇ ਇਹਨਾਂ ਪਾਠਾਂ ਦਾ ਆਪ ਜੀ ਨੇ ਧਿਆਨ ਰੱਖਣਾ ਹੈ। ਗਿਆਨੀ ਜੀ ਆਪ ਜੀ ਨੂੰ ਨਾਲ ਦੀ ਨਾਲ ਦੱਸੀ ਜਾ ਰਹੇ ਨੇ, ਜਿਹੜਾ ਕੋਈ ਰਹਿ ਜਾਵੇਗਾ ਉਹ ਦਾਸ ਯਤਨ ਕਰੇਗਾ ਨਾਲ ਦੱਸਣ ਦਾ, ਮਹਾਂਪੁਰਖ ਵੀ ਬੈਠੇ ਹੋਏ ਨੇ। ਇਸ ਕਰਕੇ ਫਿਰ ਬੇਨਤੀ ਹੈ ਕਿ ਬੜੀ ਮਹਿੰਗੀ ਬਾਣੀ ਹੈ, ਔਖੀ ਬਾਣੀ ਹੈ, ਜਦੋਂ ਸਹਿਸਕ੍ਰਿਤੀ ਦਾ ਪਾਠ ਆਉਂਦਾ ਆਮ ਕਰਕੇ ਪਾਠੀ ਸਪੀਕਰ ਬੰਦ ਕਰ ਦਿੰਦੇ ਨੇ, ਕਿਉਂਕਿ ਪੜ੍ਹਨੀ ਬਹੁਤ ਕਠਿਨ ਹੈ, ਉਚਾਰਨ ਬੜੇ ਇਹਦੇ ਕਠਿਨ ਨੇ, ਔਖੇ ਨੇ, ਕਿੱਥੇ ਐੜਾ ਬੋਲਣਾ, ਕਿੱਥੇ ਯਈਆ ਬੋਲਣਾ, ਕਿੱਥੇ ਯਈਏ ਦੇ ਵਿੱਚੋਂ ਈੜੀ ਅਤੇ ਐੜੇ ਦਾ ਉਚਾਰਨ, ਕਿਵੇਂ ਈੜੀ ਨੂੰ ਸਿਹਾਰੀ ਲੱਗਣੀ, ਇਹ ਸਾਰਾ ਉਹ ਗੁਰਮੁਖ ਪਿਆਰਾ ਪੜ੍ਹ ਸਕਦਾ ਜਾਂ ਦੱਸ ਸਕਦਾ ਜਿਹਨੇ ਸੰਪਰਦਾ ਦੇ ਵਿੱਚ ਰਹਿ ਕੇ ਮਹਾਂਪੁਰਖਾਂ ਉਸਤਾਦਾਂ ਤੋਂ ਸੰਥਿਆ ਕੀਤੀ ਹੋਵੇ। ਅਤੇ ਇਸ ਕਾਰਨ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਗਿਆ ਹੈ ਜਿਹੜੇ ਜਿਹੜੇ ਅੱਖਰ ਬੋਲੇ ਜਾਂਦੇ ਨੇ ਉਚਾਰਨ ਕਰਨ ਲੱਗਿਆਂ, ਆਪ ਜੀ ਨੇ ਜਦੋਂ ਨੋਟ ਕਰਨਾ ਉਸੇ ਤਰ੍ਹਾਂ ਹੀ ਉਹਨਾਂ ਅੱਖਰਾਂ ਦਾ ਲਿਖ ਲੈਣਾ ਲਗਾ ਮਾਤਰਾ ਲਾ ਕਰਕੇ। ਸੋ ਆਪ ਜੀ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਅੱਗੇ ਪਾਠ ਸਰਵਣ ਕਰੀਏ।
ਇੱਕ ਬੇਨਤੀ ਹੋਰ ਵੀ ਹੈ, ਜਿਵੇਂ ਹੁਣੇ ਗਿਆਨੀ ਜੀ ਕਹਿ ਰਹੇ ਸਨ ਵੀ ਪਾਠ ਕਠਿਨ ਹੈ, ਔਖੇ ਆ, ਪਰ ਸੰਪਰਦਾਇ ਬੋਲਾ ਸਤਸੰਗ ਜਿੱਥੇ ਅਸੀਂ ਕਹਿਣਾ ਇਹ ਪਾਠ ਮਹਿੰਗੇ ਆ, ਔਖਾ ਨਹੀਂ ਕਹਿਣਾ ਪਾਠ ਨੂੰ, ਇਹ ਸੰਪਰਦਾਇ ਬੋਲੀ ਹੈ, ਇਹ ਭਾਈ ਪਾਠ ਜਾਂ ਉਚਾਰਨ ਮਹਿੰਗੇ ਨੇ, ਅਤੇ ਆਪ ਸੰਗਤਾਂ ਨੇ ਵੀ ਇਸੇ ਪ੍ਰਕਾਰ ਯਾਦ ਰੱਖਣਾ, ਔਖਾ ਨਹੀਂ ਕਹਿਣਾ ਬਾਣੀ ਨੂੰ ਸਤਸੰਗ ਜੀ, ਮਹਿੰਗੀ ਕਹਿਣਾ ਬਾਣੀ ਮਹਿੰਗੀ ਹੈ ਹੀ ਮਹਿੰਗੀ, ਬਹੁਤ ਬੇਕੀਮਤੀ ਹੈ, ਇਸ ਕਰਕੇ ਔਖਾ ਲਫ਼ਜ਼ ਨਾ ਆਮ ਹੈ ਅਤੇ ਸੰਪਰਦਾਈ ਲਫ਼ਜ਼ ਹੈ ਸਤਿਕਾਰਯੋਗ ਨਾਲੇ ਬਣ ਜਾਂਦਾ ਅਤੇ ਨਾਲੇ ਹੋ ਜਾਂਦਾ ਵੀ ਕਠਿਨ ਦਾ ਵੀ ਭਾਅ ਜਾਂਦਾ ਇਹ ਭਾਈ ਬਾਣੀ ਮਹਿੰਗੀ ਹੈ ਉਚਾਰਨ ਮਹਿੰਗੇ ਨੇ ਅਤੇ ਆਪ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ ਪਾਤਸ਼ਾਹ ਜੀ ਆਪ ਹੀ ਕਿਰਪਾਲਤਾ ਕਰੋ ਅਤੇ ਤੁਸੀਂ ਤਾਂ ਗੁੰਗਿਆਂ ਨੂੰ ਗੀਤਾ ਦੇ ਅਰਥ ਕਰਵਾ ਲੈਣੇ ਗੁੰਗਿਆਂ ਤੋਂ ਵੀ ਅਤੇ ਤੁਹਾਡੀ ਕਿਰਪਾ ਹੋ ਜਾਵੇ ਇਸ ਕਰਕੇ ਅਰਦਾਸ ਕਰਕੇ ਆਪੇ ਸੌਖਾ ਹੋ ਜਾਵੇਗਾ ਹਾਂਜੀ ਬਾਣੀ ਬੜੀ ਮਹਿੰਗੀ ਹੈ ਪਰ ਧਿਆਨ ਦੇਣਾ ਜੀ
ਜੋ ਗਿਆਨੀ ਸਤਨਾਮ ਸਿੰਘ ਜੀ ਨੇ ਆਪ ਜੀ ਨੂੰ ਅੱਖਰ ਬੋਲਣ ਦਾ ਢੰਗ ਦੱਸਿਆ ਹੈ ਇੱਕ ਇੱਕ ਪੰਗਤੀ ਵਿੱਚ ਆਪ ਜੀ ਦਰਸ਼ਨ ਕਰੋਗੇ ਕਿ ਇਹ ਰੂਪ ਪਾਠਾਂ ਦੇ ਆਉਣਗੇ ਜੇ ਇਕੱਲਾ ਇਕੱਲਾ ਵਿਸਥਾਰ ਨਾਲ ਦੱਸਣ ਲੱਗ ਪਏ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਵੇਗਾ ਜੋ ਨਿਯਮ ਆਪ ਜੀ ਨੂੰ ਦੱਸ ਦਿੱਤਾ ਬਸ ਇਹ ਨਿਯਮ ਚੇਤੇ ਰੱਖਣਾ ਹੈ ਅਤੇ ਉਚਾਰਨ ਸਰਵਣ ਕਰਨਾ ਕਿ ਪਾਠੀ ਸਿੰਘ ਜੀ ਕਿਵੇਂ ਉਚਾਰਨ ਕਰ ਰਹੇ ਨੇ ਸੌਖੇ ਤਰੀਕੇ ਨਾਲ ਨਿਯਮ ਗਿਆਨੀ ਸਤਨਾਮ ਸਿੰਘ ਜੀ ਨੇ ਆਪ ਜੀ ਨੂੰ ਬੇਨਤੀ ਕਰ ਦਿੱਤੀ ਹੈ ਬਸ ਇਹ ਨਿਯਮ ਚੇਤੇ ਰੱਖ ਲਈਏ ਅਤੇ ਉਚਾਰਨ ਨੂੰ ਸੁਣਦੇ ਜਾਈਏ ਸੁਣਦਿਆਂ ਫਿਰ ਇਉਂ ਸਮਝ ਪੈ ਜਾਵੇਗੀ ਇੱਕ ਖਾਸ ਪਾਠ ਵੱਲੇ ਜੋ ਧਿਆਨ ਦਿਵਾਇਆ ਜੋ ਇਹ ਸਤਿਗੁਰੂ ਜੀ ਕੇ ਪਾਵਨ ਬਚਨ ਆਏ ਚੌਥੀ ਪੌੜੀ ਦੀ ਆਰੰਭ ਵਾਲੀ ਪੰਗਤੀ ਕੇ ਕਾਚ ਕੋਟੰ ਰਚੰਤ ਤੋਯੰ ਤੱਤੇ ਤੇ ਹੋੜਾ ਹੈ ਜਈਏ ਟਿੱਪੀ ਹੈ ਅਤੇ ਉਚਾਰਨ ਪੂਰਾ ਦੱਸਿਆ ਹੈ ਕਿ ਤੋਯੰ ਇਉਂ ਉਚਾਰਨ ਬਣੇਗਾ ਅਤੇ ਫਿਰ ਅੱਗੇ ਪੰਜਵੀਂ ਪੌੜੀ ਦੀ ਪਹਿਲੀ ਪੰਗਤੀ ਸੁਭੰਤ ਤੋਯੰ ਇੱਥੇ ਤੱਤੇ ਔਂਕੜ ਹੈ ਉਹ ਚੌਥੀ ਜਿਹੜੀ ਹੈ ਉੱਥੇ ਕਾਚ ਕੋਟੰ ਰਚੰਤ ਤੋਯੰ ਤੋਯੰ ਦਾ ਅਰਥ ਹੈ ਪਾਣੀ ਕੱਚਾ ਕੋਟ ਹੈ ਇਹ ਸਰੀਰ ਰੂਪੀ ਕਿਲਾ ਰਚਿਆ ਹੋਇਆ ਹੈ ਪਾਣੀ ਦੇ ਨਾਲ ਕਿਹੜੇ ਪਾਣੀ ਨਾਲ ਮਾਂ ਕੀ ਰਗਤ ਪਿਤਾ ਵਿਦ ਧਾਰਾ ਮੂਰਤ ਸੂਰਤ ਕਰ ਆਪਾਰਾ ਇਉਂ ਪਾਣੀ ਦਾ ਬਣਿਆ ਹੋਇਆ ਅਤੇ ਸੁਭੰਤ ਤੋਯੰ ਤੱਤੇ ਨੂੰ ਔਂਕੜ ਹੈ ਇਹਦਾ ਉਚਾਰਨ ਹੈ ਤੂੰ ਹੇ ਵਾਹਿਗੁਰੂ ਤੂੰ ਸੁਭਾਏ ਮਾਨ ਹੋ ਰਿਹਾ ਤੂੰ ਸੋਭਾ ਵਾਲਾ ਹੈ ਦੇਖੋ ਕਿੰਨਾ ਫਰਕ ਪੈ ਗਿਆ ਅਰਥ ਵਿੱਚ ਲਗ ਮਾਤਰ ਬਦਲਣ ਦੇ ਨਾਲ ਇਸ ਲਈ ਤੋਯੰ ਤੋਯੰ ਇਹ ਉਚਾਰਨ ਦਾ ਆਪਾਂ ਖਾਸ ਖਿਆਲ ਰੱਖਣਾ ਹੈ ਤੋਯੰ ਦਾ ਅਰਥ ਪਾਣੀ ਹੈ ਅਤੇ ਤੋਯੰ ਦਾ ਅਰਥ ਤੂੰ ਹੈ ਇਉਂ ਅਰਥ ਬਦਲ ਜਾਂਦੇ ਨੇ ਬਹੁਤ ਧਿਆਨ ਦੇ ਨਾਲ ਸ਼ਰਧਾ ਭਾਵਨਾ ਨਾਲ ਗੁਰੂ ਕਾ ਭੈ ਅਦਬ ਆਪਣੇ ਮਨ ਵਿੱਚ ਰੱਖਦਿਆਂ ਪਾਠ ਕਰਨਾ ਹੈ ਜੀ
ਸਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤ੍ਰ ਥਾਨਯੰ ਦ੍ਰਿਸ਼ਟ ਤਵੰ ਅਮੋਘ
ਤੋਯੰ
ਦ੍ਰਿਸ਼ਟ ਤੋਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰਿਯੰ ਜਾਪ ਜਪਨਾ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅਰ ਨਖਯਤ੍ਰ ਗਗਨੰ ਘਟੰਤ ਬਸੁਦਾ ਗਿਰ ਤਾਰ ਸੇ ਖੰਡੰ ਘਟੰਤ ਘਟੰਤ ਲਲਨਾ ਸੁਤ ਪ੍ਰਾਤ ਹੀਤੰ ਘਟੰਤ ਕਨਿਕ ਮਾਨਿਕ ਮਾਇਆ ਸਵਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰ ਨਾਨਕ ਸਾਧ ਜਾਨ
ਇਸ ਪੌੜੀ ਵਿੱਚ ਜੋ ਘਟੰਤ ਪਾਠ ਆਇਆ ਹੈ ਬੋਲਣ ਦੇ ਵਿੱਚ ਕਿਉਂਕਿ ਟੈਂਕੇ ਉੱਪਰ ਟਿੱਪੀ ਆਈ ਹੈ ਘੱਗੇ ਦੇ ਉਚਾਰਨ ਦਾ ਭਾਰ ਟੈਂਕੇ ਉੱਪਰ ਥੋੜ੍ਹਾ ਆ ਕੇ ਪਵੇਗਾ ਇਉਂ ਘਟੰਤ ਰੂਪੰ ਘਟੰਤ ਦੀਪੰ ਇਉਂ ਸਾਰੇ ਅੱਖਰ ਆਉਣਗੇ ਘਟੰਤ ਕਨਕ ਮਾਨਕ ਮਾਇਆ ਸਵਰੂਪੰ ਸੱਸਾ ਸੱਸੇ ਨੂੰ ਔਂਕੜ ਲੱਗ ਕੇ ਅਤੇ ਵਿੱਚੋਂ ਐੜਾ ਨਿਕਲੇਗਾ ਇਉਂ ਸਵਰੂਪੰ ਪਾਠ ਹੋਵੇਗਾ ਘਟੰਤ ਕਨਕ ਮਾਨਕ ਮਾਇਆ ਸਵਰੂਪੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਥਿਰੰ ਅਸਥਿਰੰ ਨਾਨਕ ਸਾਧ ਜਨ
ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹ ਸੋ ਪ੍ਰਸੰਨ ਮਾਧਵਹਿ ਮਿਰਤ ਮੋਹੰ ਅਲਪ ਬੁੱਧਯੰ ਰਚੰਤ ਬਨਿਤਾ ਬਿਨੋਦ ਸਾਹੰ ਜੌਬਨ ਬਹਿਕ੍ਰਮ ਕਨਿਕ ਕੁੰਡਲ ਹੈ
ਇਹ ਪਾਠ ਆਮ ਤੌਰ 'ਤੇ ਪਾਠੀ ਬਹਿਕ੍ਰਮ ਬੋਲ ਜਾਂਦੇ ਨੇ ਬਹਿਕ੍ਰਮ ਪਰ ਬਹਿ ਕਰਮ ਨਹੀਂ ਹੈ। ਬੱਬੇ ਨੂੰ ਪਹਿਲਾਂ ਰੱਖਦਿਆਂ ਹੋਇਆਂ ਅਗੇਤਰ ਰੂਪ ਵਿੱਚ ਅਤੇ ਅੱਗੇ ਹਿਕਰਮ ਬਹਿਕਰਮ ਇਉਂ ਪਾਠ ਦਾ ਉਚਾਰਨ ਕਰਨਾ ਹੈ। ਹਾਂਜੀ।
ਬਚਿੱਤਰ ਮੰਦਿਰ ਸੋਭੰਤ ਬਸਤਰਾ ਇਤ ਅੰਤ ਮਾਇਆ ਵਿਆਪਿਤੰ ਹੇ ਅਚੁੱਤ ਸਰਣ ਸੰਤ ਨਾਨਕ ਭੋ ਭਗਵਾਨ ਏ ਨਮਹਿ ਜਨਮੰ ਤਾ ਮਰਣੰ।
ਕਈ ਸਿੱਧਾ ਭਗਵਾਨੇ ਨਮਹਿ ਬੋਲਦੇ ਨੇ, ਪਰ ਇੱਥੇ ਇਹ ਵੱਖਰਾ ਆਵੇਗਾ, ਭੋ ਭਗਵਾਨ ਏ ਨਮਹਿ।
ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਭਿਮਾਨੰ ਤਾ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ਕਿਰਪੰ ਤਾ ਹਰੀਯੰ ਮਤ ਤਤ ਗਿਆਨੰ।
ਕਿਰਪੰ ਤਾ ਹਰੀਯੰ, ਆਮ ਤੌਰ 'ਤੇ ਛਾਪਿਆਂ ਵਿੱਚ ਕਿਰਪੰਤ ਪਾਠ ਛਪਿਆ ਹੁੰਦਾ, ਤੱਤੇ ਨੂੰ ਨਾਲ ਜੋੜ ਕੇ ਛਾਪ ਦਿੰਦੇ ਨੇ, ਪਰ ਮੁੱਖ ਰੂਪ ਵਿੱਚ ਪਾਠ ਵੱਖਰਾ ਵੱਖਰਾ ਕਿਰਪੰ ਤਾ ਹਰੀਯੰ ਮਤ ਤਤ ਗਿਆਨੰ।
ਬਿਗਸੀਧ ਬੁੱਧਾ ਕੁਸਲ ਥਾਨੰ ਬਸਯੰਤ ਰਿਖਿਅੰ ਤਿਆਗਮਾਨੰ ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ।
ਬਿਗਸੀਧ ਬੁੱਧਾ ਕੁਸਲ ਥਾਨੰ ਬਸਯੰਤ ਰਿਖਿਅੰ, ਸੱਸੇ ਸਿਹਾਰੀ ਉੱਪਰ ਟਿੱਪੀ ਚਰਨ ਵਿੱਚ ਅਰਧ ਜਈਆ, ਆਮ ਤੌਰ 'ਤੇ ਪਾਠੀ ਬਸੰਤ ਹੀ ਪੜ ਜਾਂਦੇ ਨੇ ਬਸੰਤ ਰਿਖਿਅੰ, ਪਰ ਬਸੰਤ ਨਹੀਂ ਜੋ ਚਰਨ ਵਿੱਚ ਜਈਏ ਦਾ ਚਿੰਨ੍ਹ ਹੈ ਇਹ ਐੜਾ ਬਣ ਕੇ ਆਵੇਗਾ ਅਤੇ ਟਿੱਪੀ ਉਹਦੇ 'ਤੇ ਲੱਗੇਗੀ। ਬਸਯੰਤ ਰਿਖਿਅੰ ਤਿਆਗਮਾਨੰ ਸੀਤਲਾਂਤ ਹਿਰਦਯੰ ਦ੍ਰਿੜ ਸੰਤ ਗਿਆਨੰ।
ਅਰਹੰਤ ਜਨਮੰ ਹਰ ਦਰਸ ਲੀਣਾ ਬਾਜੰਤ ਨਾਨਕ ਸਬਦ ਬੀਣਾ ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਦ ਪ੍ਰਕਾਰਾ।
ਸੁਣੰਤ ਬਾਲਾ
ਕਹੰਤ ਬੇਦਾ ਗੁਣੰਤ ਗੁਨੀਆ, ਇੱਥੇ ਖਿਆਲ ਕਰਨ ਦੀ ਲੋੜ ਹੈ ਗੁਣੰਤ ਗੁਣੀਆਂ ਨਾ ਬੋਲ ਜਾਈਏ, ਕਿਉਂਕਿ ਇਉਂ ਇੱਕ ਪਾਠ ਦੇ ਨਾਲ ਰਲਦਾ ਦੂਜਾ ਉਸੇ ਰੂਪ ਵਿੱਚ ਹੀ ਹੋ ਜਾਂਦਾ ਹੈ। ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰ।
ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰ ਦ੍ਰਿੜੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਰ ਗੁਰ ਗੋਪਾਲਾ। ਨਹਿ ਚਿੰਤਾ ਮਾਤ ਪਿਤ ਭਰਾਤ ਹੈ ਨਹਿ ਚਿੰਤਾ ਕਛ ਲੋਕ ਕਹੈ ਨਹਿ ਚਿੰਤਾ ਬਨਿਤਾ ਸੁਤ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲਕ ਹੈ। ਅਨਿਤਯ ਵਿਤੰ ਅਨਿਤਯ ਚਿਤੰ ਅਨਿਤਯ ਆਸਾ ਬਹੁਵਿਧ ਪ੍ਰਕਾਰੰ।
ਇਸ ਪੰਗਤੀ ਵਿੱਚ ਜਦੋਂ ਤੱਤੇ ਦੇ ਜਈਏ ਦਾ ਐੜੇ ਦੇ ਰੂਪ ਵਿੱਚ ਉਚਾਰਨ ਕੀਤਾ ਤਾਂ ਕਈ ਵਾਰ ਰਸਨਾ ਤੋਂ ਇਉਂ ਪਾਠ ਹੋ ਜਾਂਦਾ ਹੈ ਕਿ ਅਨਿਤ ਵਿਤਿਅੰ ਅਨਿਤ ਚਿਤਿਅੰ, ਪਰ ਆਪ ਜੀ ਤੱਕ ਰਹੇ ਹੋ ਤੱਤੇ ਉੱਪਰ ਸਿਰਫ ਟਿੱਪੀ ਹੈ, ਹੇਠਾਂ ਜਈਏ ਦਾ ਚਿੰਨ੍ਹ ਨਹੀਂ। ਇਸ ਲਈ ਧਿਆਨ ਦੇ ਨਾਲ ਆਪਣੀ ਰਸਨਾ ਨੂੰ ਸੰਭਾਲ ਕੇ ਪਾਠ ਕਰਨ ਦੀ ਜ਼ਰੂਰਤ ਹੁੰਦੀ ਹੈ। ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ।
ਅਨਿਤ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬੇਕਾਰੰ ਫਿਰੰਤ ਜੋਨ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਯੰ ਹੇ ਗੋਬਿੰਦ ਕਰਤ ਮਾਇਆ ਨਾਨਕ ਪਤਿਤ ਉਦਾਹਰਣ ਸਾਧ ਸੰਗਮ ਹੈ। ਗਿਰੰਤ ਗਿਰ ਪਤਿਤ ਪਾਤਾਲੰ ਜਲੰਤ ਦੇ ਦੀਪ ਬੈ ਸੁਅੰਤਰ ਹੈ ਬਹੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਣ ਹੈ ਅਨੇਕ ਸਾਧਨੰ ਨਾ ਸਿਧਿਅਤੇ ਨਾਨਕ ਅਸਥੰਭੰ 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 ਸਬਦ ਸਾਧ ਸਵਜਨ ਹੈ।
ਅਸਥੰਭੰ ਜਦੋਂ ਭੱਬੇ ਦਾ ਉਚਾਰਨ ਕਰਨਾ ਹੈ ਅਸਥੰਭੰ ਕਵਾਂਗੇ ਤਾਂ ਬੱਬਾ ਹੋ ਜਾਵੇਗਾ, ਇਸ ਲਈ ਭੱਬੇ ਦੇ ਉਚਾਰਨ ਨੂੰ ਭਾਰਾ ਕਰਦਿਆਂ ਹੋਇਆਂ ਅਸਥੰਭੰ 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 ਸ਼ਬਦ ਸਾਧ ਸਵਜਨ ਹੈ ਸਵਜਨ ਹੈ ਇਹ ਵੀ ਸੱਸੇ ਨੂੰ ਔਂਕੜ ਆ ਕੇ ਅੱਗੇ ਐੜਾ ਆਵੇਗਾ ਐੜੇ ਉੱਪਰ ਥੋੜ੍ਹਾ ਜਿਹਾ ਅਦਕ ਦਾ ਪ੍ਰਭਾਵ ਆਵੇਗਾ ਸਵਜਨ ਹੈ
ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾ ਬਿਖਿਆਦੰ ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ
ਸਿਮਰੰਤ ਨਹੀਂ ਸਿਮਰਤ
ਸਿਮਰਤ ਦੇ ਤੱਤੇ ਉੱਪਰ ਇੱਕ ਬਿੰਦੀ ਜਿਹੀ ਦਿਖਾਈ ਦੇ ਰਹੀ ਹੈ ਇਹ ਵਾਧੂ ਸਿਆਹੀ ਡਿੱਗਣ ਦੇ ਨਾਲ ਬਣ ਗਈ ਹੈ ਅਸਲ ਵਿੱਚ ਕੋਈ ਬਿੰਦੀ ਇੱਥੇ ਨਹੀਂ
ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅੱਗ ਖੰਡਨ ਹੈ ਰਿਦ ਬਸੰਤ ਭੈ ਭੀਤ ਦੂਤ ਹੈ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਘ ਦਰਸ਼ਨ ਹੈ ਸਰਣ ਜੋਗੰ ਸੰਤ ਪ੍ਰਿਯ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਛੰ ਕ੍ਰੋਤ ਅਗਰਣੀਵ ਹੈ ਨਿਰਾਸੰ ਆਸ ਪੂਰਨ ਹੈ
ਅਗਰਣੀ ਬੋਲ ਕੇ ਅੱਗੇ ਵਹਿ ਹੈ ਅਗਰਣੀ ਵਹਿ ਹੈ ਪਾਠ ਇਕੱਠਾ ਕਰਨਾ ਵੱਖ ਵੱਖ ਨਹੀਂ ਅਗਰਣੀ ਵਹਿ
ਨਿਰਧਾਨ ਭਯੰ ਧਨਵੰਤ ਹੈ ਰੋਗੀਅੰ ਰੋਗ ਖੰਡਨ ਹੈ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ
ਨਿਰਧਨ ਭਯੰ ਧਨਵੰਤ ਹੈ ਰੋਗੀਅੰ ਰੋਗ ਖੰਡਨ ਹੈ
ਨਿਰਧਨ ਭਯੰ ਧਨਵੰਤ ਹੈ ਰੋਗੀਅੰ ਰੋਗ ਖੰਡਨ ਹੈ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾਤਾਰ ਹੈ ਨਾਨਕ ਗੁਰ ਸੇਵਾ ਕਿੰਗ ਨਾ ਲਭਿਅਤੇ
ਕਿੰਗ ਵੱਖਰਾ ਅਤੇ ਨਾ ਵੱਖਰਾ ਕਿੰਗ ਨਾ ਲਭਿਅਤੇ ਕੀ ਨਹੀਂ ਲੱਭਦਾ ਗੁਰੂ ਕੀ ਸੇਵਾ ਵਿੱਚੋਂ ਕੀ ਨਹੀਂ ਲੱਭਦਾ ਭਲਾ ਇਉਂ ਕਿੰਨ ਇਕੱਠਾ ਨਹੀਂ ਕਰਨਾ ਨਾਨਕ ਗੁਰ ਸੇਵਾ ਕਿੰਗ ਨਾ ਲਭਿਅਤੇ
ਅਧਰੰ ਧਰੰ ਧਾਰਣ ਹੈ ਨਿਰਧਨੰ ਧਨ ਨਾਮ ਨਰਹਰ ਹੈ
ਅਧਰੰ ਅਧਰੰ ਨਹੀਂ ਬੋਲਣਾ ਅਧਰੰ ਧਰੰ ਧਾਰਣ ਹੈ ਅਧਰੰ ਧਰੰ ਧਾਰਣ ਹੈ ਨਿਰਧਨੰ ਧਨ ਨਾਮ ਨਰਹਰ ਹੈ
ਅਨਾਥ ਨਾਥ ਗੋਬਿੰਦ ਹੈ ਬਾਲਹੀਣ ਬਾਲ ਕੇਸਵ ਹੈ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾਮੋਦਰ ਹੈ ਸਰਭਾਗਯ ਪੂਰਨ ਪੁਰਖ ਭਗਵਾਨ ਹੈ ਭਗਤ ਵਛਲ ਕਰੁਣਾਮਯ ਹੈ
ਕਰੁਣਾਮਯ ਉਹ ਰੂਪ ਜਿਵੇਂ ਪਹਿਲਾਂ ਦੱਸਿਆ ਮੰਮਾ ਈੜੀ ਸਿਆਰੀ ਐੜਾ ਤੇ ਹਾਹਾ ਕਰੁਣਾਮਯ ਇਉਂ ਬੋਲਣਾ ਜੀ
ਘਟ ਘਟ ਬਸੰਤ ਬਾਸੋ ਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ
ਘਟ ਘਟ ਬਸੰਤ ਬਾਸ ਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ
ਘਟ ਘਟ ਬਸੰਤ ਬਾਸੁਦੇਵ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਣ ਪੋਖਣ ਕਰੰਤ ਜੀਆ ਬਿਸਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨ ਹੈ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰਿ ਹਰਿ ਹਰੇ ਅਨਿਤਯ ਰਚਨਾ ਨਿਰਮੋਹ ਤੇ
ਹਾਂਜੀ ਅਨਿਤਯ ਰਚਨਾ ਨਿਰਮੋਹ ਤੇ ਵੱਖਰਾ ਆਵੇਗਾ ਨਿਰਮੋਹ ਤੇ ਇਕੱਠਾ ਨਹੀਂ ਨਿਰਮੋਹ ਤੇ ਹਾਂਜੀ
ਦਾਨੰ ਪਰਾ ਪੂਰਬੇਣ ਪੂਚੰਤੇ ਮਹੀਪਤੇ
ਪੁੰਚੰਤੇ ਇਹ ਇਕੱਠਾ ਪਾਠ ਅਤੇ ਦੋਵੇਂ ਹੀ ਟਿੱਪੀਆਂ ਦਾ ਉਚਾਰਨ ਹੋਵੇਗਾ ਪੁੰਚੰਤੇ ਮਹੀਪਤੇ
ਬਿਪਰੀਤ ਬੁੱਧਿਅੰ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁੱਖ ਭੋਗਤੇ
ਮਹੀ ਪਤੇ ਵੀ ਇਉਂ ਸੰਬੰਧਕ ਕਰਦਾ ਮਹੀ ਪਤੇ ਬੋਲਣਾ ਇਕੱਠਾ ਹੀ ਹੈ ਪਰ ਮਹੀ ਪਤੇ ਨਹੀਂ ਕਹਿਣਾ ਮਹੀ ਪਤੇ ਇਉਂ ਪਾਠ ਹੋਵੇਗਾ
ਬ੍ਰਿਥਾ ਅਨੁਗ੍ਰਹ ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਰਿਦੰਤਰ ਹੈ ਆਰੋਗਿਅੰ ਮਹਾਰੋਗਿਅੰ ਬੇ ਸਿਮਰਤੇ ਕਰੁਣਾਮਯ ਹੈ
ਬੇ ਨੂੰ ਸੰਬੰਧਕ ਕਰਕੇ ਸਿਮਰਤੇ ਬੇ ਸਿਮਰਤੇ ਕਰੁਣਾਮਯ ਹੈ
ਰਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਧਾਰਣ ਹੈ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨ ਤ੍ਰਿਪਯਤੇ ਸਹਿਣਸ਼ੀਲ ਸੰਤੰ ਸਾਮ ਮਿੱਤਰਸ ਦੁਰਜਨ ਹੈ ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ
ਉਪਤਿਸ਼ਟਤੇ ਇਕੱਠਾ
ਕਦੋਂ ਲੈ
ਸੰਬੰਧਕ ਜਿਹਾ ਕਰਕੇ ਇਕੱਠਾ ਬੋਲਣਾ ਹੈ ਤਾਂ ਵੱਖ ਵੱਖ ਛਪੇ ਹੈ ਉਪਤਿਸ਼ਟਤੇ
ਸਰ ਧਿਆਨ ਨਾਲ ਦੇ ਕਰ ਪਾਠ ਬਾਣੀ ਮਹਿੰਗੀ ਧਿਆਨ ਨਾਲ ਪੜ ਵੱਖ ਵੱਖ ਕਰੀ ਉਪਤਿਸ਼ਟਤੇ
ਇਹ ਸੰਬੰਧਕ ਕਰਨਾ ਇਹਨੂੰ ਉਪਤਿਸ਼ਟ ਤੇ ਇਉਂ ਸੰਬੰਧਕ ਹੋਵੇਗਾ
ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ
ਮਹਿੰਗੀਆਂ ਬਾਣੀਆਂ ਨੇ ਪਹਿਲੇ ਸਮੇਂ 'ਚ ਸੰਥਿਆ 'ਚ ਵਿਦਿਆਲਿਆਂ 'ਚ ਯਾਦ ਹੀ ਕਰਵਾ ਦਿੰਦੇ ਸਨ ਫਿਰ ਭਲਾ ਕਿਵੇਂ ਛਪਿਆ ਉਵੇਂ ਚੱਲੂ ਇਹ ਤਾਂ ਛਪਿਆ ਇਕੱਠਾ ਜਾਂ ਲੈਦਾ ਅਤੇ ਉਹ ਪ੍ਰਕਾਸ਼ ਆ ਸਰੂਪ ਤਾਂ ਇੱਕੋ ਹੀ ਆ ਉਹਦੇ 'ਚ ਮਿਹਨਤ ਉਹ ਹੀ ਪੜੂਗਾ ਇਸ ਕਰਕੇ ਮਿਹਨਤ ਦੀ ਲੋੜ ਹੈ ਵੀ ਮੌਕੇ 'ਤੇ ਆਪਾਂ ਹੁਣ ਤਿਆਰ ਹੋ ਗਏ ਅੱਜ ਕੱਲ੍ਹ ਮੈਂ ਬੇਨਤੀ ਕਰਨਾ ਸਾਹ ਜੀ ਕਥਾ ਕਥਾਵਾਚਕ ਹੀ ਪੈਦਾ ਹੁੰਦੇ ਆ ਪਾਠੀ ਨਹੀਂ ਬਣਦੇ ਕਥਾਵਾਚਕ ਬਣਦੇ ਅਤੇ ਕਥਾ ਕਰਨੀ ਮਾਫੀ ਦੇਣੀ ਕੋਈ ਉੱਠੀ ਔਖੀ ਨਹੀਂ ਹੈਗੀ ਪਾਠੀ ਬਣਨਾ ਔਖਾ ਕਥਾ ਵਾਲੇ ਤਾਂ ਮੈਂ ਬੱਚੇ ਨਹੀਂ ਇੰਗਲਿਸ਼ ਦਾ ਇਹਨਾਂ ਨੇ ਸ਼ਾਮ ਉਹਨਾਂ ਅਧਿਆਪਕ ਨੇ ਟੀਚਰ ਨੇ ਇਹਨੂੰ ਲੈਸਨ ਦੇਣਾ ਸੁਬਾਹ ਜਾ ਕੇ ਸੁਣਾਉਣਾ ਉਹ ਘੋਟਾ ਲਾ ਕੇ ਨਾ ਰਾਤ ਲਾ ਕੇ ਪੇਸ਼ ਕਰ ਦੇਣਾ ਅਭਿਆਸ ਜਿਹੜਾ ਵਿਦਿਆਲਿਆਂ ਵਿੱਚ ਕਰਾਇਆ ਜਾਂਦਾ ਸੀ ਨਾ ਇਹ ਬਾਣੀ ਨੂੰ ਸਤਨਾਮ ਸਿੰਘ ਜੀ ਹੋਰੀ ਬੈਠੇ ਨੇ ਗਿਆਨੀ ਜੀ ਹੋਰੀ ਬੈਠੇ ਜਿਹਨਾਂ ਮਿਹਨਤਾਂ ਕੀਤੀਆਂ ਸ਼ਬਦ ਪੜ੍ਹਾਤਾ ਤਾਂ ਸਾਰੀ ਦਿਹਾੜੀ ਪੜ੍ਹੇ ਚੱਲੋ ਸਵੇਰੇ ਸੁਣਾ ਜੇ ਤਾਂ ਤੇਰੇ ਕੰਠ ਹੈ ਤਾਂ ਫਿਰ ਸੰਥਿਆ ਗਾਹ ਹੋਣੀ ਨੇ ਨਹੀਂ ਇਸ ਕਰਕੇ ਇਹਦੀ ਵੀ ਆਪਾਂ ਮਿਹਨਤ ਕਰੋ ਭਾਈ ਐਂ ਨਹੀਂ ਵੀ ਭਾਗ ਤਾਂ ਹੁਣ ਇਹਦਾ ਇੱਧਰ ਲੱਗਾ ਅਤੇ ਐਂ ਕਰਨ ਲੱਗੇ ਮਿਹਨਤ ਕਰੋ ਤੁਸੀਂ ਵੀ ਸਾਰੇ ਉਪਤਿਸ਼ਟ ਅਤੇ ਇਹ ਪਾਠ ਮਹਿੰਗੇ ਮਹਿੰਗੇ ਯਾਦ ਹੋਣੇ ਚਾਹੀਦੇ ਆ ਲੜੀਵਾਰ 'ਤੇ ਕਰਾਂਗੇ ਉੱਥੇ ਪੋਥੀ ਲੈ ਕੇ ਜਾਵਾਂਗੇ ਭਾਗ ਇਹ ਸਾਰੇ ਧਿਆਨ ਦਿਆ ਕਰੋ ਖਾਸ ਕਰਕੇ ਤੁਹਾਨੂੰ ਕਹਿਣ ਦੀ ਜ਼ਰੂਰਤ ਹੈ ਜਿਹੜੇ ਪਾਠੀ ਪਾਠ ਕਰਦੇ ਹੋ ਇਹ ਮਿਹਨਤ ਜਿਵੇਂ ਸੰਪਰਦਾਵਾਂ 'ਚ ਕਰਾਈ ਜਾਂਦੀ ਸੀ ਮਿਹਨਤ ਹਾਂਜੀ ਚਲੋ ਐਂ ਨਹੀਂ ਮੌਕੇ ਦੀ ਮੌਕੇ ਲੈ ਜਾਈਏ ਅਤੇ ਉੱਥੇ ਆਪਣਾ ਪੜ੍ਹ ਪੁੜ ਲਈਏ ਨਾ ਮਹਿੰਗੀ ਬਾਣੀ ਚੰਗੀ ਤਰ੍ਹਾਂ ਕੰਠ ਕਰਿਆ ਕਰੋ ਚਲੋ ਜੀ ਮਾਫੀ ਦੇਣੀ ਇਹ ਇਸ ਤਰ੍ਹਾਂ ਸਾਨੂੰ ਪੜ੍ਹਾਇਆ ਜਾਂਦਾ ਇਹ ਫਿਰ ਤੁਹਾਨੂੰ ਦੱਸਣਾ ਪੈਂਦਾ ਵਿਦਿਆਲਿਆਂ ਦੇ ਨਿਯਮ ਨੇ ਅਤੇ ਨਿਯਮ ਇੱਥੇ ਕਿਹੜਾ ਹੁਣ ਸੰਥਾ ਕਰਾ ਦਿੱਤੀ ਕੱਲ੍ਹ ਨੂੰ ਇਹ ਵੇਲੇ ਆਉਣਾ ਸਾਰਿਆਂ ਨੇ ਆ ਸਾਡੇ ਵਾਲੇ ਜਿਹੜੇ ਪੰਜਾਬ ਤੋਂ ਆਏ ਆ ਵੀ ਤਾਂ ਕੰਮ ਵਾਲੇ ਨਾ ਅਤੇ ਇਹ ਤਾਂ ਵਿਹਲੇ ਹੀ ਨੇ ਨਾ ਇਹ ਮਿਹਨਤ ਕਰਨ ਪੋਥੀਆਂ ਇਹਨਾਂ ਦੇ ਕੋਲ ਹੋਣ ਇਹ ਵੇਲੇ ਨੂੰ ਕੰਠ ਹੋਵੇ 24 ਘੰਟੇ ਪਏ ਇਹਨਾਂ ਦੇ ਪੜ੍ਹਨ ਵਾਸਤੇ ਪੜ੍ਹਦੇ ਮਿਹਨਤ ਕੋਈ ਕਰਦੇ ਹੀ ਨਹੀਂ ਉਹ ਮੈਂ ਤੁਹਾਨੂੰ ਦੱਸਿਆ ਵੱਟ ਸੱਪ ਉਹ ਸੱਪ ਦੀ ਮਾਰ ਥੱਲੇ ਆਏ ਨੇ ਸਾਰੇ ਚਲੋ ਮਹਾਰਾਜ ਕਿਰਪਾ ਕਰੇ ਅਰਦਾਸ ਕਰੀਏ ਅਤੇ ਫਿਰ ਅੱਗੇ ਆ ਕਿਤਨੇ ਕਠਿਨ ਸਮੇਂ ਆ ਰਹੇ ਨੇ ਉਹ ਤਾਂ ਹੀ ਕੰਮ ਨਹੀਂ ਆਉਂਦੇ ਨੇ ਜੇ ਭਜਨ ਬੰਦਗੀ ਸ਼ਰਧਾ ਹੋਵੇ ਤਾਂ ਉਹ ਵੀ ਟਾਲਾ ਹੋ ਜਾਂਦਾ ਅਰਦਾਸ ਕਰੀਏ ਰਲ ਮਿਲ ਕੇ ਸਾਰੇ ਹਾਂਜੀ ਮਿਹਨਤ ਦੀ ਜ਼ਰੂਰਤ ਆ ਜੀ
ਹਾਂਜੀ ਚਲੋ
ਤਿਰਸਕਾਰ ਨਹਿ ਭਵੰਤ ਮਾਨ ਭੰਗਨ ਹੈ ਸੋਭਾਹੀਨ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁੱਖ ਨਹਿ
ਇਹਨਾਂ ਦੋਹਾਂ ਪੰਗਤੀਆਂ ਵੱਲ ਖਿਆਲ ਰੱਖਣਾ ਤਿਰਸਕਾਰ ਨਹਿ ਭਵੰਤ ਮਾਨ ਭੰਗਨ ਹੈ ਸੋਭਾਹੀਨ ਨਹਿ ਭਵੰਤ ਇਹ ਤਿੰਨ ਵਾਰ ਭਵੰਤ ਪਾਠ ਆ ਗਿਆ ਅੱਗੇ ਆ ਗਿਆ ਨਹਿ ਪੋਹੰਤ ਸੰਸਾਰ ਦੁੱਖ ਨਹਿ ਪੋਹੰਤ ਭਵੰਤ ਤੋਂ ਭਾਵ ਹੋਣਾ ਪੋਹੰਤ ਤੋਂ ਭਾਵ ਪੋਣਾ ਲੱਗਣਾ ਇਸ ਲਈ ਇਹ ਧਿਆਨ ਪੂਰਵਕ ਪਾਠ ਕਰਨੇ ਹਨ ਜੀ ਹਾਂਜੀ
ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਾ
ਸਨਾਹੰ ਹੱਸੇ ਤੇ ਟਿੱਪੀ ਸਨਾਹੰ ਤਨ ਨਿਮਰਤਾ
ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ ਆਰੂੜ ਤੇ ਅਸਵ ਰਥ ਨਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭਯੰ ਸਤ੍ਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ ਜਿਤਤੇ ਬਿਸਵ ਸੰਸਾਰ ਹੈ ਨਾਨਕ ਵਸਿਯੰ ਕਰੋਤ ਪੰਚ ਤਸਕਰ ਹੈ
ਜਿੱਤ ਤੇ ਵਿਸਵ ਸੰਸਾਰ ਹੈ ਜਿੱਤ ਤੇ ਇੱਥੇ ਵੀ ਥੋੜ੍ਹਾ ਭਾਰਾ ਆਵੇਗਾ ਜਿੱਤ ਤੇ ਪੋਲਾ ਨਹੀਂ ਬੋਲਣਾ ਜਿੱਤ ਤੇ ਵਿਸਵ ਸੰਸਾਰ ਹੈ ਇੱਥੇ ਹੁਣ ਔਂਕੜ ਤੇ ਐੜਾ ਨਹੀਂ ਬੋਲਿਆ ਜਾਣਾ ਇੱਥੇ ਵਵੇ ਦਾ ਅੱਧਾ ਕੁ ਰੂਪ ਬੋਲਿਆ ਜਾਵੇਗਾ ਜਿੱਤ ਤੇ ਵਿਸਵ ਸੰਸਾਰ ਹੈ ਵਿਸਵ ਤੋਂ ਭਾਵ ਸਾਰਾ ਸਾਰਾ ਸੰਸਾਰ ਹੀ ਜਿੱਤ ਲੈਂਦੇ ਨੇ ਜਿੱਤ ਤੇ ਵਿਸਵ ਸੰਸਾਰ ਹੈ ਨਾਨਕ ਵਸਿਯੰ ਕਰੋਤ ਪੰਚ ਤਸਕਰ ਹੈ
ਜਿੱਤ ਤੇ ਬਿਸਵ ਸੰਸਾਰ ਹੈ ਜਿੱਤ ਤੇ ਬਿਸਵ ਸੰਸਾਰ ਹੈ ਨਾਨਕ ਵਸਿਯੰ ਕਰੋਤ ਪੰਚ ਤਸਕਰ ਹੈ
ਹਾਂਜੀ ਸਾਧ ਸੰਗਤ ਜੀ ਉੱਪਰ ਪਾਠ ਆਇਆ ਹੈ ਵਿਚਰਤੇ ਨਿਰਭਯੰ ਸੱਤਰ ਸੈਨਾ ਤਾਯੰਤੇ ਇਹਦਾ ਉਚਾਰਨ ਵੀ ਧਿਆਨਤੇ ਜਾਂ ਹੋਰ ਢੰਗ ਦੇ ਨਾਲ ਨਹੀਂ ਕਰਨਾ ਧੱਦੇ ਕੰਨਾ ਈੜੀ ਨੂੰ ਸਿਹਾਰੀ ਅਤੇ ਇਸ ਪ੍ਰਕਾਰ ਐੜੇ ਤੇ ਟਿੱਪੀ ਲਾ ਕੇ ਤੱਤੇ ਨੂੰ ਲਾ ਧਾਯੰਤੇ ਧਾਵਾ ਕਰਨਾ ਤੋ ਇਸ ਤਰ੍ਹਾਂ ਇਹਦਾ ਉਚਾਰਨ ਹੈ ਜੀ
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੋਮ ਛਾਇਆ ਰਾਚ ਦੁਰਮਤ ਹੈ ਤਤ ਹੈ ਕੋਟਾਂਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ
ਦ੍ਰੋਮ ਛਾਇਆ ਦੱਦੇ ਦੇ ਚਰਨ ਵਿੱਚ ਰਾਰਾ ਔਰ ਹੇਠਾਂ ਔਂਕੜ ਵੀ ਹੈ ਦ੍ਰੋਮ ਛਾਇਆ ਰਾਚ ਦੁਰਮਤ ਤੱਤੇ ਸਿਹਾਰੀ ਅੱਗੇ ਹਾਹਾ ਮੁਕਤਾ ਹੈ ਦੁਰਮਤ ਤਤ ਹੈ ਇੱਥੇ ਤਤ ਹੈ ਪੋਲਾ ਬੋਲਣਾ ਤੱਤ ਹੈ ਨਹੀਂ ਕਰਨਾ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ
ਨਾਚ ਵਿਦਿਆ ਨਿਧਾਨ ਨਿਗਮੰ ਨਾਚ ਗੁਣਗਯ ਨਾਮ ਕੀਰਤਨ ਹੈ ਨਾਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ
ਨਾਚ ਇਉਂ ਇਹਦਾ ਪੋਲਾ ਉਚਾਰਨ ਹੈ ਕੱਸ ਕੇ ਨੱਚ ਨਹੀਂ ਕਰਨਾ ਨਾਚ ਵਿਦਿਆ ਨਿਧਾਨ ਨਿਗਮੰ ਨਾਚ ਗੁਣਗਯ ਨਾਮ ਕੀਰਤਨ ਹੈ ਪਹਿਲਾਂ ਪਾਠ ਪਿੱਛੇ ਆਇਆ ਸੀ ਗੁਣਗਯੰ ਗੁਣਗਯੰ ਇਉਂ ਉਚਾਰਨ ਆਏ ਸਨ ਪਰ ਇੱਥੇ ਹੁਣ ਗੱਗੇ ਉੱਪਰ ਟਿੱਪੀ ਨਹੀਂ ਜਈਏ ਦਾ ਚਿੰਨ ਹੈ ਇਹ ਪਾਠ ਆਵੇਗਾ ਗੁਣਗਯ ਇੱਥੇ ਨਾਣਾ ਹੀ ਸ਼ੁੱਧ ਹੈ ਗੁਣਗਯ ਨਾਮ ਕੀਰਤਨ ਹੈ ਨਾਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ ਕਈ ਸਾਡੇ ਵੀਰ ਇੱਥੇ ਵੀ ਨਾਚੀ ਪਾਲ ਜਾਣਦੇ ਨੇ ਪਰ ਇੱਥੇ ਨੰਨਾ ਹਾਹਾ ਨਹਿ ਪਾਠ ਨਹਿ ਚੰਚਲ ਚਤੁਰ ਚਾਤੁਰ ਹੈ
ਭਾਗ ਉਦਯਮ ਲਭਦਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ
ਰਮਣੀਯ ਇੱਥੇ ਜਈਆ ਸਿਰਫ ਐੜੇ ਦੇ ਰੂਪ ਵਿੱਚ ਹੀ ਬੋਲਿਆ ਜਾਵੇਗਾ ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ
ਜੀਹ ਭਣੀਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੀ ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ ਕੂਕਰ ਹੈ ਸੂਕਰ ਹੈ ਗਰਦਬ ਹੈ ਕਾਕ ਹੈ ਸਰਪਨ ਹੈ ਤੁਲ ਖਲ ਹੈ ਚਰਨਾਰ ਬਿੰਦ ਭਜਨੰ ਹਿਰਦਯੰ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮ ਦੂਤਨ ਹੈ
ਪਿੱਛੇ ਸਾਧ ਸੰਗਤ ਜੀ ਪਾਠ ਆਇਆ ਹੈ ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਨੀ ਕਈ ਵਾਰੀ ਆਪਾਂ ਕਾਲੀ ਦੇ ਵਿੱਚ ਹਸਤੂਚ ਪੜ੍ਹ ਜਾਂਦੇ ਹਾਂ ਹਸਤੂਚ ਊੜਾ ਵਿੱਚੋਂ ਅਲੋਪ ਹੋ ਜਾਂਦਾ ਹੈ ਅਤੇ ਊਚ ਦੀ ਥਾਂ 'ਤੇ ਤੂਚ ਪਾਠ ਬਣ ਜਾਂਦਾ ਹੈ ਅਤੇ ਇਸ ਕਰਕੇ ਇਹਦਾ ਉਚਾਰਨ ਕਰਨ ਲੱਗਿਆਂ ਊੜੇ ਦਾ ਪੂਰਨ ਉਚਾਰਨ ਕਰਨਾ ਹਸਤ ਊਚ ਹਸਤੂਚ ਪਾਠ ਨਹੀਂ ਕਰਨਾ ਇਸ ਗੱਲ ਦਾ ਆਪ ਜੀ ਨੇ ਧਿਆਨ ਰੱਖਣਾ ਹੈ ਜੀ